दंडौत बंदन हनिक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन प्रगास याही कुल ते प्रगट होए ताही कुल को नाम पुन द्वादश गुरिंद कौ मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन वृत्तियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास आप जी लड़ीबद्ध श्रवण कर रहे सी। प्रसंग चल रहा सी अजीत सिंह दा, इतिहास इत्थों तक पहुंचा है। अजीत सिंह तो बड़े दुखी ने माता सुंदरी जी और सोच रहे ने कि सतगुरु सच्चे पातशाह जी ने मैनू हुक्म कीता सी कि तू इस नू ना पाल तेनू दुख देगा। सतगुरां दे जिहड़े बचन ने उन्हां नू मैं नहीं मन्या इसे करके मैनू दुख हो रहा है। इस तरह माता जी चिंतित सन। कल इत्थे तक कथा पहुंची सी, अज इत्थों अगे मैं प्रारंभ करदा। शास्त्र उठाए सो अंतर राखे नहीं दिए पूजन अभिलाखे। जिन्ना शस्त्रां नूं पहनण दी अजीत सिंह ने जिद कीती सी उन्हां शस्त्रां नूं उठा के माता सुंदरी जी ने अंदर रखवा दिता क्योंकि माता जी ते रोज उन्हां दी पूजा कर देन। नहीं अजीत सिंह बोलन कीन बैठो वहर क्रोध मन लीन। अजीत सिंह भी माता सुंदरी जी दे नाल नहीं बोलिया, मानो कि उसने गुस्सा किया ते बाहर जाके क्रोध दे विच भरिया होया बह गया। तिस दिन मात न कियस आहारा पति बच सिमर सिमर दुख पारा। कवि जी कह रहे ने माता सुंदरी जी ने उस दिन कुछ खादा नहीं है कुछ पीता नहीं है, मानो के सतगुरु गोविंद सिंह जी दे कीते हुए वचन नूं याद कर करके वह दुखी हो रहे ने कि सतगुरां ने मैनू पहला आख्या सी पर मैं उन्हां दी गल नहीं मन्नी। सिख संगत मैं सुनियो बिरतंत इकट्ठे होए आए बुद्धिवंत। सारियां सिख संगतां दे विच इह बिरतांत सुनिया गया कि इस तरह दा कारा होया है ते माता सुंदरी जी ने बहुता दुख कीता है ते उन्हां ने कुछ प्रसाद पानी नहीं छकिया। इस करके सियाने सियाने जिहड़े सिख सी ओह माता सुंदरी दे कोल पहुंचे। बंदन कर कर टिग होए थेरे बार बार प्रबोधन करे। सारे ही सिख वंदना कर कर के नमस्कार कर कर के माता जी दे कोल बैठी जा रहे ने ते बार बार वो माता सुंदरी जी नूं इस तरह कहंदे ने, सुन माता जी लीनो श्राप लहियो अजीत सिंह दुख आप। कहंदे ने माता जी ਤੁਸੀਂ ਇਸ ਚਿੰਤਾ ਤੋਂ ਮੁਕਤ ਹੋ ਜਾਓ ਕਿਉਂਕਿ ਤੁਹਾਡੇ ਤੋਂ ਉਸਨੇ ਵੱਡਾ ਸਰਾਪ ਲਿਆ ਹੈ। ਇਸ ਸਰਾਪ ਦਾ ਸਦਕਾ ਉਸ ਨੂੰ ਆਪੇ ਹੀ ਦੁੱਖ ਹੋਵੇਗਾ। ਤੁਮਨੇ ਪਾ ਲਿਓ ਏ ਤਕ ਹੋਵਾ ਗੁਰ ਕੇ ਸੁਤ ਸਮ ਸੰਗਤ ਜੋ ਆ। ਸਿੱਖਾਂ ਨੇ ਆਖਿਆ ਮਾਤਾ ਜੀ ਤੁਸਾਂ ਪਾ ਲਿਆ ਸੀ ਇਸੇ ਕਰਕੇ ਇਹ ਜਵਾਨ ਹੋਇਆ ਤੇ ਫਿਰ ਸਿੱਖ ਸੰਗਤਾਂ ਦੇ ਵਿੱਚ ਵੀ ਗੁਰੂ ਦਾ ਪੁੱਤਰ ਜਾਣ ਕੇ ਹੀ ਉਹ ਮੰਨਿਆ ਜਾਂਦਾ। ਮਾਨ ਨੀਏ ਸਭਨ ਮੇ ਭਇਓ, ਲਖਿਓ ਨਾ ਕਛੂ ਕ੍ਰਿਤ ਕਨੀ ਥਇਓ। ਮਾਨਣੀਏ ਹੋ ਗਿਆ, ਮੰਨਣ ਦੇ ਯੋਗ ਹੋ ਗਿਆ ਸਾਰੀ ਸਿੱਖ ਸੰਗਤ ਦੇ ਵਿੱਚ ਤੁਸੀਂ ਪਾਲਿਆ, ਪਰ ਮਾਤਾ ਜੀ ਫੇਰ ਵੀ ਉਹ ਅਕਿਰਤ ਕਣ ਹੋ ਗਿਆ, ਤੁਹਾਡੇ ਕੀਤੇ ਨੂੰ ਉਸਨੇ ਨਹੀਂ ਜਾਣਿਆ। ਔਰ ਕੋ ਪ੍ਰੇਮ ਕਰੋ ਅਬ ਥੋਰਾ, ਬਿਨ ਸਹਿ ਪਰੇ ਉਹ ਛਤਾ ਛਿਤ ਓਰਾ। ਸਿੱਖ ਕਹਿ ਰਹੇ ਨੇ ਮਾਤਾ ਜੀ ਤੁਸੀਂ ਆਪਣੇ ਹਿਰਦੇ ਤੋਂ ਉਸਦਾ ਜਿਹੜਾ ਪ੍ਰੇਮ ਹੈ, ਉਸਦਾ ਜਿਹੜਾ ਪਿਆਰ ਹੈ, ਉਸ ਨੂੰ ਕੱਢ ਦਿਓ, ਕਿਉਂਕਿ ਹੌਲੀ ਹੌਲੀ ਤੁਹਾਡੇ ਦਿੱਤੇ ਹੋਏ ਸ਼ਰਾਬ ਦੇ ਅਨੁਸਾਰ ਤੇ ਸਤਿਗੁਰਾਂ ਦੇ ਬਚਨ ਦੇ ਅਨੁਸਾਰ ਉਸ ਅਜੀਤ ਸਿੰਘ ਨੇ ਇਸ ਤਰ੍ਹਾਂ ਗਲ ਜਾਣਾ ਜਿਵੇਂ ਗੜਾ ਹੌਲੀ ਹੌਲੀ ਗਲ ਜਾਂਦਾ ਹੈ। ਇਸ ਕਰਕੇ ਉਹਦੇ ਪ੍ਰੇਮ ਨੂੰ ਦਿਲੋਂ ਕੱਢ ਦਿਓ। ਆਵੀ ਲੋਕੋ ਹਮ ਜੋਰਤ ਹਾਥ, ਭੋਜਨ ਅਚੋ ਸ਼ਾਂਤ ਚਿਤ ਸਾਥ। ਸਿੱਖ ਕਹਿ ਰਹੇ ਨੇ ਮਾਤਾ ਜੀ ਸਾਡਿਆਂ ਹੱਥਾਂ ਦੇ ਵੱਲ ਦੇਖੋ, ਅਸੀਂ ਤੁਹਾਡੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਚਿੰਤਾ ਨੂੰ ਛੱਡ ਕੇ ਤੇ ਤੁਸੀਂ ਪ੍ਰਸ਼ਾਦਾ ਛਕੋ, ਸ਼ਾਂਤ ਚਿਤ ਹੋ ਕੇ ਇਸ ਕੀਤੀ ਦਾ ਤੁਸੀਂ ਕਿਉਂ ਦੁੱਖ ਪੈਦਾ ਕਰਦੇ। ਏਤੇ ਆਦਿਕ ਕਹਿ ਬਹੁ ਸਿੱਖ ਸਾਰੇ, ਨੀਠ ਨੀਠ ਕਰ ਅਚਿਓ ਯਾਰੇ। ਇਸ ਤਰੀਕੇ ਦੇ ਨਾਲ ਸਿੱਖਾਂ ਨੇ ਬਹੁਤ ਪ੍ਰਕਾਰ ਦੀਆਂ ਮਾਤਾ ਜੀ ਦੇ ਅੱਗੇ ਬੇਨਤੀਆਂ ਕੀਤੀਆਂ ਨੇ ਤੇ ਮਾਤਾ ਜੀ ਨੇ ਮਸਾਂ ਮਸਾਂ ਹੀ ਫਿਰ ਪ੍ਰਸ਼ਾਦਾ ਛਕਿਆ। ਬਹੁ ਪੁਛਤਾਏ ਰਾਤ ਬਿਤਾਈ, ਪ੍ਰੀਤ ਪੁੱਤਰ ਸਮ ਕਰਤ ਕਟਾਈ। ਬੜਾ ਹੀ ਪਛਤਾਉਂਦਿਆਂ ਹੋਇਆ ਜਿਹੜੀ ਰਾਤ ਸੀ ਉਹ ਮਾਤਾ ਜੀ ਨੇ ਬਤੀਤ ਕੀਤੀ ਹੈ ਤੇ ਪੁੱਤਰਾਂ ਵਾਲੀ ਪ੍ਰੀਤ ਜੋ ਮਾਤਾ ਜੀ ਉਸ ਨੂੰ ਕਰਦੇ ਸਨ ਮਾਤਾ ਜੀ ਨੇ ਉਸ ਨੂੰ ਘਟਾ ਦਿੱਤਾ। ਇਮਹੀ ਕੇਤਕ ਦਿਵਸ ਬਿਤਾਏ, ਤਿਮਹੀ ਲੇਤ ਦੇਤ ਸੁਖ ਪਾਏ। ਕਵੀ ਜੀ ਲਿਖਦੇ ਨੇ ਇਸੇ ਤਰ੍ਹਾਂ ਕਾਫੀ ਦਿਨ ਲੰਘ ਗਏ, ਪਰ ਦੂਸਰੇ ਪਾਸੇ ਜੋ ਅਜੀਤ ਸਿੰਘ ਹੈ ਉਸ ਦੀ ਸਿਹਤ ਤੇ ਰਤਾ ਵੀ ਅਸਰ ਨਹੀਂ ਹੋਇਆ, ਉਹ ਉਸੇ ਤਰ੍ਹਾਂ ਹੀ ਆਪਣੇ ਸੁਖ ਦੇ ਦਿਨਾਂ ਨੂੰ ਬਤੀਤ ਕਰਦਾ। ਚੜੇ ਅਜੀਤ ਸਿੰਘ ਹਿਤ ਸੈਲ, ਵਿਚਰਤ ਹੇਰਤ ਇਤ ਉਤ ਗੈਲ। ਰੋਜ਼ ਸ਼ਿਕਾਰ ਖੇਡਣ ਦੇ ਵਾਸਤੇ ਅਜੀਤ ਸਿੰਘ ਚੜਦਾ ਹੈ, ਨਾਲੇ ਸੈਰ ਕਰਦਾ ਹੈ, ਇਧਰ ਉਧਰ ਵਿਚਰਦਾ ਹੈ ਸਾਰੀਆਂ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ। ਰਿਸ ਮਾਤਾ ਕੀ ਲਖ ਸਭ ਕਹਿ, ਬੰਧਨ ਕਰਤ ਰਹੋ ਚਿਤ ਚਹਿ। ਹੁਣ ਸਾਰੀ ਸਿੱਖ ਸੰਗਤ ਇਸ ਗੱਲ ਨੂੰ ਜਾਣਦੀ ਹੈ ਕਿ ਮਾਤਾ ਜੀ ਅਜੀਤ ਸਿੰਘ ਦੇ ਨਾਲ ਗੁੱਸੇ ਨੇ, ਇਸ ਕਰਕੇ ਸਾਰੇ ਹੀ ਅਜੀਤ ਸਿੰਘ ਨੂੰ ਕਹਿੰਦੇ ਨੇ, ਹੇ ਅਜੀਤ ਸਿੰਘ ਮਾਤਾ ਜੀ ਨੂੰ ਮਿਲਿਆ ਕਰ, ਉਹਨਾਂ ਨੂੰ ਮੱਥਾ ਟੇਕਿਆ ਕਰ, ਹੋ ਸਕਦਾ ਹੈ ਕਿ ਮਾਤਾ ਜੀ ਤੈਨੂੰ ਚਾਹੁਣ ਲੱਗ ਪੈਣ, ਤੇਰੇ ਨਾਲ ਫਿਰ ਤੋਂ ਪਿਆਰ ਕਰਨ ਲੱਗ ਜਾਣ। ਏਮ ਲੋਕਣ ਕੇ ਕਹੇ ਕਹਾਏ, ਮਸਤਕ ਟੇਕਤ ਹੈ ਟਿਗ ਜਾਏ। ਇਸ ਤਰੀਕੇ ਦੇ ਨਾਲ ਲੋਕਾਂ ਦੇ ਕਹਿਣ ਕਹਾਣ ਦੇ ਉੱਤੇ ਹੁਣ ਅਜੀਤ ਸਿੰਘ ਮਾਤਾ ਸੁੰਦਰੀ ਜੀ ਨੂੰ ਰੋਜ਼ ਮੱਥਾ ਟੇਕਦਾ ਹੈ ਜਿਸ ਤਰ੍ਹਾਂ ਕਿ ਪਹਿਲਾਂ ਟੇਕਦਾ ਸੀ, ਪਰ ਮਾਤਾ ਜੀ ਦਾ ਜਿਹੜਾ ਗੁੱਸਾ ਹੈ ਉਹ ਸ਼ਾਂਤ ਨਹੀਂ ਹੁੰਦਾ।
ਕੇਤਕ ਦਿਨ ਬੀਤੇ ਜਬੇ, ਪਰ ਜਵਾਨੀ ਗਰਬਾਏ, ਚੜੇ ਤੁਰੰਗਮ ਸੈਲ ਹਿਤ ਸ਼ਸਤਰ ਬਸਤਰ ਸਜਾਏ।
ਕਵੀ ਜੀ ਲਿਖਦੇ ਨੇ ਕਾਫੀ ਦਿਨ ਇਸੇ ਤਰ੍ਹਾਂ ਹੋਰ ਵੀ ਲੰਘ ਗਏ ਤੇ ਦਿਨੋ ਦਿਨ ਜਿਸ ਤਰ੍ਹਾਂ ਉਸ ਤੇ ਜਵਾਨੀ ਦਾ ਜੋਸ਼ ਚੜਦਾ ਜਾ ਰਿਹਾ ਹੈ, ਉਹਨਾਂ ਉਹਨਾਂ ਉਹ ਹੰਕਾਰੀ ਹੁੰਦਾ ਜਾਂਦਾ ਹੈ। ਰੋਜ਼ ਘੋੜੇ ਤੇ ਚੜਦਾ ਹੈ, ਸੈਰ ਕਰਨ ਦੇ ਵਾਸਤੇ ਜਾਂਦਾ ਹੈ, ਚੰਗੇ ਸੋਹਣੇ ਸ਼ਸਤਰਾਂ ਦੇ ਬਸਤਰਾਂ ਨੂੰ ਸਜਾ ਕੇ।
ਚਤਰ ਕਟੀ ਦਿਨ ਰਹੇ ਸਿਧਾਵੈ, ਬੀਚ ਬਾਜ਼ਾਰਨ ਕੇ ਫਿਰ ਆਵੈ।
ਚਾਰ ਘੜੀਆਂ ਦਿਨ ਰਹਿਣ ਦੇ ਨਾਲ ਰੋਜ਼ ਹੀ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ ਸੈਰ ਕਰਨ ਦੇ ਵਾਸਤੇ ਉਹ ਚਲਿਆ ਜਾਂਦਾ। 60 ਸੌਵਰਨ ਸੰਗ ਚੜਾਏ, ਊਚ ਨਕੀਬ ਬੋਲ ਤੋਂ ਜਾਏ। 60 ਘੋੜ ਸਵਾਰ ਉਹਦੇ ਨਾਲ ਹੁੰਦੇ ਨੇ, ਅਜੀਤ ਸਿੰਘ ਦੇ ਨਾਲ। ਇੱਕ ਜਿਹੜਾ ਨਕੀਬ ਹੈ, ਇੱਕ ਜਿਹੜਾ ਦਾਸ ਹੈ, ਉੱਚੀ ਉੱਚੀ ਬੋਲਦਾ ਜਾਂਦਾ ਕਿ ਸਤਿਗੁਰਾਂ ਦਾ ਪੁੱਤਰ ਅਜੀਤ ਸਿੰਘ ਆ ਰਿਹਾ, ਸਾਵਧਾਨ ਹੋ ਜਾਓ।
ਮਾਤ ਪ੍ਰਥਮ ਤੇ ਵਿਆਹ ਕਰਾਇਓ, ਹਠੀ ਸਿੰਘ ਤੇ ਸੁੱਤ ਉਪ ਜਾਇਓ।
ਕਵੀ ਜੀ ਦੱਸ ਰਹੇ ਨੇ ਕਿ ਮਾਤਾ ਸੁੰਦਰੀ ਜੀ ਨੇ ਇਸ ਤੋਂ ਪਹਿਲਾਂ ਮਾਨੋ ਕਿ ਅਜੀਤ ਸਿੰਘ ਦਾ ਵਿਆਹ ਕਰਵਾ ਦਿੱਤਾ ਸੀ ਤੇ ਅਜੀਤ ਸਿੰਘ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਸੀ ਜਿਸ ਦਾ ਨਾਂ ਸੀ ਹਠੀ ਸਿੰਘ।
ਸੰਗਤ ਆਵੈ ਜਾਹੇ ਕਨੇਰੀ, ਅਰਪੈ ਭਲੀ ਅਕੋਰ ਬਡੇਰੀ।
ਸੰਗਤ ਆਉਂਦੀ ਹੈ, ਕੋਈ ਜਾਂਦੀ ਹੈ, ਮਾਨੋ ਕਿ ਬਹੁਤ ਤਰ੍ਹਾਂ ਦੀਆਂ ਭੇਟਾਂ ਰੱਖਦੀ ਹੈ ਸੰਗਤ ਆਣ ਕੇ।
ਮਾਤ ਸੁੰਦਰੀ ਕੋ ਸੁਤ ਜਾਨ, ਬਿਦ ਤਿਉ ਦੇਸ਼ ਬਦੇਸ਼ ਮਹਾਨ।
ਮਾਤਾ ਸੁੰਦਰੀ ਜੀ ਦਾ ਸਾਰੀ ਹੀ ਸੰਗਤ ਉਸ ਨੂੰ ਪੁੱਤਰ ਜਾਣਦੀ ਹੈ। ਇਸ ਤਰੀਕੇ ਦੇ ਨਾਲ ਅਜੀਤ ਸਿੰਘ ਦੂਰਾਂ ਦੂਰਾਂ ਇਲਾਕਿਆਂ ਦੇ ਵਿੱਚ ਵੀ ਫੈਲਿਆ ਹੋਇਆ ਹੈ ਕਿ ਇਹ ਮਾਤਾ ਜੀ ਦਾ ਪੁੱਤਰ ਹੈ।
ਇੱਕ ਦਿਨ ਆਯੁਧ ਬਸਨ ਸਜਾਏ, ਗਮ ਨਿਓ ਸੈਲ ਕਰਨ ਚਿਤ ਚਾਏ।
ਕਵੀ ਜੀ ਕਹਿੰਦੇ ਨੇ ਕਿ ਇੱਕ ਦਿਨ ਸ਼ਸਤਰਾਂ ਤੇ ਬਸਤਰਾਂ ਨੂੰ ਸਜਾ ਕੇ ਘੋੜੇ ਦੀ ਸਵਾਰੀ ਕਰਕੇ ਸੈਰ ਕਰਨ ਦੇ ਵਾਸਤੇ ਸ਼ਹਿਰ ਦੇ ਵਿੱਚ ਗਿਆ।
60 ਸੌਵਰਨ ਹੈ ਸ਼ਿੰਗਾਰੇ, ਸ਼ਸਤਰ ਬਸਤਰ ਸੰਗ ਸਜ ਸਿਦਾਰੇ।
60 ਘੋੜ ਸਵਾਰ ਵੀ ਉਸ ਦੇ ਨਾਲ ਨੇ, ਸਾਰਿਆਂ ਨੇ ਘੋੜਿਆਂ ਨੂੰ ਸ਼ਿੰਗਾਰਿਆ ਹੋਇਆ ਤੇ ਚੰਗੇ ਸ਼ਸਤਰਾਂ ਬਸਤਰਾਂ ਨੂੰ ਪਹਿਨਿਆ ਹੋਇਆ। ਇਹ ਜਿਹੜੇ 60 ਸਵਾਰ ਨੇ, ਘੋੜ ਸਵਾਰ, ਇਹ ਵੀ ਨਾਲ ਜਾ ਰਹੇ ਨੇ।
ਬੇਚਰਤ ਮੰਦ ਮੰਦ ਹੈ ਪ੍ਰੇਰਤ, ਪੁਰਕੀ ਪਰਪ ਬਜਾਰਨ ਹੇਰਤ।
ਹੌਲੀ ਹੌਲੀ ਅਜੀਤ ਸਿੰਘ ਆਪਣੇ ਘੋੜੇ ਨੂੰ ਚਲਾਉਂਦਾ ਚਲਾਉਂਦਾ ਸ਼ਹਿਰ ਦੀਆਂ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ ਲੰਘਦਾ ਜਾ ਰਿਹਾ।
ਗਰਬਤ ਅਦ ਕਹਾਰਖ ਤਾਰ ਚੀਤ, ਚੱਲ ਆਇਓ ਜਹ ਜੁਮਾ ਮਸੀਤ।
ਜਿਹੜਾ ਬਹੁਤ ਵੱਡਾ ਹੰਕਾਰਿਆ ਹੋਇਆ ਤੇ ਬਹੁਤਾ ਜ਼ਿਆਦਾ ਖੁਸ਼ ਹੈ ਜਿਹਦਾ ਹਿਰਦਾ, ਐਸਾ ਅਜੀਤ ਸਿੰਘ ਹੌਲੀ ਹੌਲੀ ਚਲਦਿਆਂ ਚਲਦਿਆਂ ਜਿੱਥੇ ਕਿ ਜਾਮਾ ਮਸਜਿਦ ਬਣੀ ਹੋਈ ਹੈ ਉਹਦੇ ਲਾਗੇ ਪਹੁੰਚ ਗਿਆ।
ਇੱਕ ਦਿਸ਼ ਤੇ ਦੂਸਰ ਦਿਸ਼ ਆਵਾ, ਉਚੋ ਬਾਕ ਨਕੀਬ ਅਲਾਵਾ।
ਜਾਮਾ ਮਸਜਿਦ ਦੇ ਇੱਕ ਪਾਸਿਓਂ ਹੋ ਕੇ ਗੇੜਾ ਦੇ ਕੇ ਜਿਹੜਾ ਨਕੀਬ ਸੀ, ਜਿਹੜਾ ਬੋਲਦਾ ਜਾਂਦਾ ਸੀ ਗੁਰੂ ਦਾ ਪੁੱਤਰ ਆ ਰਿਹਾ, ਉਸਨੇ ਕਹਿਣ ਲੱਗੇ ਉੱਚੀ ਸਾਰੀ ਇਸ ਤਰ੍ਹਾਂ ਆਖਿਆ,
ਸ੍ਰੀ ਗੁਰੂ ਮਹਿਜਤ ਜੁਮਾ ਅਗਾਰੀ, ਕਰਤ ਬੰਦਨਾ ਲੇ ਹੋ ਨਿਹਾਰੀ।
ਨਕੀਬ ਨੇ ਆਖਿਆ, ਹੇ ਲੋਕੋ ਦੇਖ ਲੋ ਕਿ ਇਹ ਜੋ ਮੁਸਲਮਾਨਾਂ ਦੀ ਜਾਮਾ ਮਸਜਿਦ ਹੈ, ਮਾਨੋ ਕਿ ਗੁਰੂ ਦੇ ਅੱਗੇ ਮੱਥਾ ਟੇਕ ਰਹੀ ਹੈ। ਇਹ ਜਾਮਾ ਮਸਜਿਦ ਸਾਡੇ ਅਜੀਤ ਸਿੰਘ ਨੂੰ ਬੰਦਨਾ ਕਰ ਰਹੀ ਹੈ, ਹੇ ਲੋਕੋ ਸਾਰੇ ਤੁਸੀਂ ਦੇਖ ਲੋ।
ਇਮ ਬੋਲਤ ਕੋ ਸੁਣਤ ਮੁਲਾਨੇ, ਮਹਾ ਕ੍ਰੋਧ ਕੋ ਮਨ ਮੈਂ ਠਾਨੇ।
ਤੇ ਮਸਜਿਦ ਦੇ ਵਿੱਚ ਬਹੁਤ ਸਾਰੇ ਮੁਲਾਣੇ ਬੈਠੇ ਹੋਏ ਸਨ, ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਸੁਣੀ ਤੇ ਉਹਨਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਕ੍ਰੋਧ ਆਇਆ।
ਮਿਲ ਮਸਲਤ ਕਰ ਸੋ ਚਲ ਗਏ, ਦੁਰਗ ਮਝਾਰ ਪ੍ਰਵੇਸ਼ਿਤ ਪਏ।
ਸਾਰੇ ਜਿਹੜੇ ਮੁਲਾਣੇ ਸੀ ਉਹਨਾਂ ਨੂੰ ਗੁੱਸਾ ਆਇਆ, ਇਕੱਠੇ ਹੋ ਕੇ ਉਹਨਾਂ ਨੇ ਸਲਾਹ ਕੀਤੀ ਕਿ ਸਾਨੂੰ ਬਾਦਸ਼ਾਹ ਨੂੰ ਜਾ ਕੇ ਖਬਰ ਦੇਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੇ ਕੰਮ ਇਹ ਕਰਦੇ।
ਤੁਰਕ ਸਭਾ ਮੇ ਸ਼ਾਹ ਨਿਹਾਰੇ, ਤੁਰਕਤ ਸਭ ਪ੍ਰਤੀਵ ਆਚਾਰੇ।
ਉਸ ਵੇਲੇ ਮੁਲਾਣਿਆਂ ਨੇ ਜਾ ਕੇ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਤਰਕ ਦੇ ਨਾਲ ਇਸ ਤਰ੍ਹਾਂ ਅਰਜ ਕੀਤੀ,
ਕਹਿੰਦੇ ਨੇ, ਅਬਲੋ ਸਭ ਵਿਦ ਤੇਜ ਤੁਹਾਰਾ, ਰੱਖਣਾ ਪਰਿਓ ਸ਼ਰਾ ਪ੍ਰਹ ਭਾਰਾ।
ਕਹਿੰਦੇ ਨੇ, ਹੇ ਬਾਦਸ਼ਾਹ ਸਲਾਮਤ, ਅਜੇ ਤੱਕ ਤੁਹਾਡਾ ਜਿਹੜਾ ਤੇਜ ਹੈ ਨਾ, ਉਹ ਦੇਸ਼ ਦੇ ਉੱਤੇ ਛਾਇਆ ਹੋਇਆ
ਪਰ ਕਹਿੰਦੇ ਨੇ ਪਰਿਓ ਸ਼ਰਾ ਮੈਂ ਭਾਰਾ ਰੱਖਣਾ, ਕਹਿੰਦੇ ਨੇ ਪਰ ਫੇਰ ਵੀ ਮਾਨੋ ਕਿ ਇੰਨਾ ਫਰਕ ਪਿਆ ਹੋਇਆ ਕਿ ਸ਼ਰਾ ਦੀ ਤੁਹਾਡੇ ਹੁੰਦਿਆਂ ਵੀ ਹਾਨੀ ਹੋ ਰਹੀ। ਕਹਿੰਦੇ ਨੇ ਹਿੰਦੂਆਂ ਕੋ ਗੁਰ ਮਹਿਜ ਦੇ ਆਵੈ ਏਤੇ ਉਤ ਤੇ ਬਿਲੋਕ ਹਰ ਖਾਵੈ। ਹਿੰਦੂਆਂ ਦਾ ਜੋ ਗੁਰੂ ਹੈ ਕਹਿੰਦੇ ਨੇ ਮਸਜਿਦ ਦੇ ਕੋਲ ਆਉਂਦਾ ਹੈ, ਇਧਰ ਉਧਰ ਗੇੜਾ ਲਾਉਂਦਾ ਹੈ, ਸੰਗੀ ਕਹੇ ਪੁਕਾਰ ਪੁਕਾਰੀ ਬੰਦੇ ਮਹਿਜਦ ਲੇ ਹੋ ਨਿਹਾਰੀ, ਤੇ ਉਹਦੇ ਨਾਲ ਦੇ ਜਿਹੜੇ ਸਾਥੀ ਨੇ ਉੱਚੀ ਪੁਕਾਰ ਕਰਦੇ ਨੇ ਕਿ ਦੇਖ ਲੋ ਹੇ ਲੋਕੋ ਇਹ ਜਾਮਾ ਮਸਜਿਦ ਸਾਡੇ ਗੁਰੂ ਨੂੰ ਮੱਥਾ ਟੇਕ ਰਹੀ ਹੈ, ਇਸ ਤਰ੍ਹਾਂ ਕਹਿੰਦੇ ਨੇ ਉਹਦੇ ਨਾਲ ਦੇ ਸਾਥੀ। ਹਮ ਤੇ ਕਹੀ ਉਹ ਸਹੀ ਨਹੀਂ ਜਾਏ ਆਜ ਕਹੀ ਸੁਧ ਤੁਮ ਟਿਗ ਆਏ। ਮੌਲਵੀਆਂ ਨੇ ਆਖਿਆ ਕਿ ਰੋਜ਼ ਹੀ ਇਸੇ ਤਰ੍ਹਾਂ ਹੁੰਦਾ ਹੈ, ਸਾਡੇ ਤੋਂ ਇਹ ਜਿਹੜੀ ਗੱਲ ਹੈ ਉਹ ਸਹਾਰੀ ਨਹੀਂ ਜਾਂਦੀ, ਸਿਰਫ ਅੱਜ ਹੀ ਅਸੀਂ ਤੁਹਾਨੂੰ ਆਣ ਕੇ ਇਹ ਦੱਸਿਆ। ਸਭ ਤੁਰ ਕਾਨੇ ਕੀ ਕਟ ਆਨ ਜੇ ਨਾ ਤੇਦਾਰਕ ਦਿਓ ਮਹਾਨ। ਕਹਿੰਦੇ ਨੇ ਹੇ ਬਾਦਸ਼ਾਹ ਜੇਕਰ ਤੁਸੀਂ ਉਹਨੂੰ ਕੋਈ ਇਸ ਦੋਖ ਦੀ ਸਜ਼ਾ ਨਾ ਦਿੱਤੀ ਤੇ ਮਾਨੋ ਕਿ ਤੁਰਕਾਂ ਦੀ ਜਿਹੜੀ ਆਣ ਸ਼ਾਨ ਹੈ ਇੱਜ਼ਤ ਹੈ ਉਹ ਘੱਟ ਜਾਏਗੀ ਦਿਨ ਪ੍ਰਤੀ ਦਿਨ। ਸੁਣ ਕੇ ਸਭਨ ਸ਼ਾਹ ਸੋ ਕਹਿਓ ਅਬ ਚਹੀਅਤ ਹੈ ਤਿਸ ਕੋ ਗਹਿਓ। ਜਿੰਨੇ ਵੀ ਸਭਾ ਦੇ ਵਿੱਚ ਬੈਠੇ ਹੋਏ ਸੀ ਸਾਰਿਆਂ ਨੂੰ ਗੱਲ ਬੁਰੀ ਲੱਗੀ, ਸਾਰੇ ਹੀ ਕਹਿੰਦੇ ਨੇ ਕਿ ਹੇ ਬਾਦਸ਼ਾਹ ਐਸਾ ਜੋ ਕੰਮ ਕਰਦਾ ਹੈ ਉਸ ਨੂੰ ਛੇਤੀ ਦੇ ਨਾਲ ਫੜ ਕੇ ਸਜ਼ਾ ਦੇਣੀ ਚਾਹੀਦੀ ਹੈ। ਕਾਰਾ ਗ੍ਰਾਮ ਦੀਜੈ ਗੇਰ ਕੋਈ ਨਾ ਕਰੇ ਅਵਗਿਆ ਫੇਰ। ਸਾਰੇ ਕਹਿੰਦੇ ਨੇ ਕਿ ਐਸੇ ਆਦਮੀ ਨੂੰ ਫੜ ਕੇ ਕਾਰਾਗ੍ਰਹਿ ਦੇ ਵਿੱਚ ਕੈਦ ਦੇ ਵਿੱਚ ਸੁੱਟ ਦੇਣਾ ਚਾਹੀਦਾ ਤਾਂ ਕਿ ਫੇਰ ਕਦੇ ਵੀ ਕੋਈ ਇਸ ਤਰ੍ਹਾਂ ਦੀ ਅਵਗਿਆ ਗਲਤੀ ਨਾ ਕਰੇ। ਕਿਦੋਂ ਆਪਣੀ ਆਨ ਮਨਾਵੋ ਬਿਰਦ ਸੀਸ ਪਰ ਤੇ ਉਤਰਾਵੋ। ਹੁਣ ਕਾਜ਼ੀਆਂ ਮੌਲਵੀਆਂ ਨੇ ਇਸ ਗਲਤੀ ਦਾ ਫਤਵਾ ਲਾਉਣਾ ਸ਼ੁਰੂ ਕੀਤਾ। ਕਹਿੰਦੇ ਨੇ ਬਾਦਸ਼ਾਹ ਸਲਾਮਤ ਜਿਹੜਾ ਇਸ ਤਰ੍ਹਾਂ ਦੀ ਗਲਤੀ ਕਰਦਾ ਉਸ ਦੇ ਵਾਸਤੇ ਇਹ ਸਜ਼ਾ ਬਣਦੀ ਹੈ ਕਿ ਜਾਂ ਤੇ ਉਸ ਦੇ ਜਿਹੜੇ ਸੀਸ ਦੇ ਉੱਤੇ ਕੇਸ ਨੇ ਉਹਨਾਂ ਨੂੰ ਕੱਟ ਲਿਆ ਜਾਵੇ, ਤੇ ਕਹਿੰਦੇ ਨੇ ਜਾਂ ਫਿਰ ਕਿਦੋਂ ਆਪਣੀ ਆਣ ਮਨਾਵੇ, ਜਾਂ ਐਸੇ ਪੁਰਸ਼ ਦੇ ਜਿਹੜੇ ਧਰਮ ਦੀ ਨਿਸ਼ਾਨੀ ਕੇਸ ਨੇ ਉਹ ਸਿਰ ਤੋਂ ਕੱਟ ਦੇਣੇ ਚਾਹੀਦੇ ਨੇ, ਤੇ ਜਾਂ ਫਿਰ ਉਸ ਨੂੰ ਮੁਸਲਮਾਨ ਬਣਾ ਲੈਣਾ ਚਾਹੀਦਾ। ਇਹਨਾਂ ਦੋਵਾਂ ਗੱਲਾਂ ਦੇ ਵਿੱਚੋਂ ਇੱਕ ਗੱਲ ਕਰਨੀ ਯੋਗ ਬਣਦੀ। ਇਨ ਦੋਇਨ ਮੇ ਇੱਕ ਜਬ ਹੋਏ ਬਾਹਰ ਅਦਾਇਬ ਕਰੇ ਸਭ ਕੋਈ। ਇਹਨਾਂ ਦੋਵਾਂ ਗੱਲਾਂ ਦੇ ਵਿੱਚੋਂ ਜਦੋਂ ਇੱਕ ਗੱਲ ਪੂਰੀ ਹੋ ਜਾਵੇਗੀ ਇਸ ਤੋਂ ਬਾਅਦ ਕੋਈ ਵੀ ਹਿੰਦੂ ਗੁਰੂ ਜਾਂ ਉਹਦਾ ਸਿੱਖ ਇਸ ਤਰ੍ਹਾਂ ਦੀ ਗਲਤੀ ਨਹੀਂ ਕਰੇਗਾ, ਹਰ ਇੱਕ ਆਣ ਕੇ ਮਸਜਿਦ ਦਾ ਅਦਬ ਕਰੇਗਾ ਸਤਿਕਾਰ ਕਰੇਗਾ। ਸੁਣਤ ਸ਼ਾਹ ਨਰ ਤੁਰਤ ਪਠਾਇਓ ਮਹਿਜਦ ਨਿਕਟ ਕੋ ਬਾਕ ਲਾਇਓ। ਉਸੇ ਵੇਲੇ ਬਾਦਸ਼ਾਹ ਨੇ ਆਪਣੇ ਆਦਮੀ ਨੂੰ ਕੱਲਿਆ ਕਿ ਜਾਓ ਉਸ ਨੂੰ ਜਾ ਕੇ ਮੇਰੇ ਵੱਲੋਂ ਹੁਕਮ ਦੇ ਦਿਓ ਕਿ ਜਾਂ ਤੇ ਉਹ ਮੇਰੇ ਕੋਲ ਆਵੇ ਤੇ ਮੈਂ ਜੋ ਉਸ ਨੂੰ ਆਖਾਂਗਾ ਉਹ ਮੰਨੇ, ਤੇ ਜੇ ਇਸ ਤਰ੍ਹਾਂ ਨਹੀਂ ਕਰਨਾ ਤੇ ਆਪਣੇ ਸਿਰ ਦੇ ਜਿਹੜੇ ਵਾਲ ਨੇ ਉਹਨੂੰ ਕੱਟ ਕੇ ਭੇਜਣੇ ਪੈਣਗੇ। ਉਸ ਵੇਲੇ ਕਹਿੰਦੇ ਨੇ ਜਿੰਨੇ ਮਸਜਿਦ ਦੇ ਲਾਗੇ ਕੌੜਾ ਜਾਂ ਫਿੱਕਾ ਬਚਨ ਆਖਿਆ ਸੀ ਉਸ ਨੂੰ ਜਾ ਕੇ ਪਾਵ ਅਜੀਤ ਸਿੰਘ ਨੂੰ ਜਾ ਕੇ ਸ਼ਾਹ ਦਾ ਆਦਮੀ ਇਸ ਤਰ੍ਹਾਂ ਕਹਿੰਦਾ ਕਹਿੰਦਾ ਬੰਦ ਹੱਥ ਕਰ ਮੁਝ ਟਿਗ ਆਵੋ। ਉਸ ਦੇ ਦਾਸ ਨੇ ਬਾਦਸ਼ਾਹ ਦੇ ਨੇ ਆਖਿਆ ਅਜੀਤ ਸਿੰਘ ਨੂੰ ਜਾ ਕੇ ਕਿ ਬਾਦਸ਼ਾਹ ਦਾ ਤੇਰੇ ਵਾਸਤੇ ਹੁਕਮ ਹੈ ਕਿ ਤੂੰ ਹੱਥ ਜੋੜ ਕੇ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਆ। ਉਚਿਤ ਸਜਾਏ ਤੋਹ ਕੋ ਦੇ ਕੇ ਤਜੋ ਮੁਲਾਣੇ ਬੂਜਣ ਕਹਿ ਕੇ। ਕਹਿੰਦਾ ਹੈ ਕਿ ਬਾਦਸ਼ਾਹ ਨੇ ਆਖਿਆ ਕਿ ਤੇਰੀ ਗਲਤੀ ਦੀ ਉੱਚੀ ਸਜ਼ਾ ਤੈਨੂੰ ਦਿੱਤੀ ਜਾਵੇਗੀ, ਤੇ ਉਸ ਤੋਂ ਬਾਅਦ ਬਾਦਸ਼ਾਹ ਨੇ ਆਖਿਆ ਕਿ ਮੁਲਾਣਿਆਂ ਨੂੰ ਪੁੱਛ ਕੇ ਫੇਰ ਮੈਂ ਤੈਨੂੰ ਛੱਡਾਂਗਾ। ਨਾ ਹੀ ਤਾਂ ਬਿਰਦੇ ਉਤਾਰ ਪਠਾਵੋ ਨਹੀਂ ਆਗੇ ਕਬ ਏਵ ਅਲਾਵੋ। ਤੇ ਇਸ ਤੋਂ ਇਲਾਵਾ ਬਾਦਸ਼ਾਹ ਨੇ ਇਹ ਆਖਿਆ ਕਿ ਜੇ ਤੂੰ ਇਸੇ ਕਚਹਿਰੀ ਦੇ ਵਿੱਚ ਨਹੀਂ ਆਉਣਾ ਚਾਹੁੰਦਾ, ਕੋਈ ਸਜ਼ਾ ਦੀ ਪ੍ਰਾਪਤੀ ਨਹੀਂ ਕਰਨਾ ਚਾਹੁੰਦਾ, ਤੇ ਫੇਰ ਤੈਨੂੰ ਆਪਣੇ ਸਿਰ ਦੇ ਉੱਤੋਂ ਕੇਸਾਂ ਨੂੰ ਕੱਟ ਕੇ ਲਾਉਣਾ ਪਵੇਗਾ ਤੇ ਇਸ ਤਰੀਕੇ ਦੇ ਨਾਲ ਫਿਰ ਤੈਨੂੰ ਕਦੇ ਗਲਤੀ ਕਰਨ ਨਹੀਂ ਦਿੱਤੀ ਜਾਵੇਗੀ। ਭਾਵ ਕੇ ਜਾਂ ਤੇ ਤੂੰ ਬਾਦਸ਼ਾਹ ਦੀ ਕਚਹਿਰੀ ਚ ਜਾ, ਉਥੇ ਜੋ ਤੈਨੂੰ ਸਜ਼ਾ ਮਿਲੇਗੀ ਉਸ ਨੂੰ ਭੁਗਤ, ਜਾਂ ਫਿਰ ਕੇਸ ਕੱਟ ਕੇ ਮੈਨੂੰ ਦੇ ਦੇ। ਤੇ ਬਾਦਸ਼ਾਹ ਨੇ ਆਖਿਆ ਫਿਰ ਕੋਈ ਗਲਤੀ ਅੱਗੇ ਤੋਂ ਨਾ ਕਰ। ਜਹਾਂ ਅਜੀਤ ਸਿੰਘ ਥਿਰ ਹੈ ਪਾਇਓ, ਹੁਕਮ ਸ਼ਾਹ ਕੋ ਤਿਸ ਕਹਿ ਦਿਓ। ਜਿੱਥੇ ਅਜੀਤ ਸਿੰਘ ਬੈਠਾ ਹੋਇਆ ਸੀ, ਇਸ ਤਰੀਕੇ ਦੇ ਨਾਲ ਜਾ ਕੇ ਬਾਦਸ਼ਾਹ ਦੇ ਦਾਸ ਨੇ ਹੁਕਮ ਬਾਦਸ਼ਾਹ ਦਾ ਸੁਣਾ ਦਿੱਤਾ। ਨਹੀਂ ਮਾਨੋ ਸੈਨਾ ਗਨ ਆਵੈ, ਮਾਰ ਪਕੜ ਕਰ ਤਹ ਲੈ ਜਾਵੈ। ਉਸ ਨੇ ਇਹ ਵੀ ਆਖਿਆ ਕਿ ਜੇ ਤੂੰ ਦੋਵਾਂ ਗੱਲਾਂ ਦੇ ਵਿੱਚੋਂ ਇੱਕ ਵੀ ਗੱਲ ਨਹੀਂ ਮੰਨੇਗਾ, ਫਿਰ ਬਾਦਸ਼ਾਹ ਦੀ ਵੱਡੀ ਸੈਨਾ ਆਵੇਗੀ, ਤੈਨੂੰ ਮਾਰ ਕੇ ਜਬਰਦਸਤੀ ਉੱਥੇ ਲਿਜਾਇਆ ਜਾਵੇਗਾ। ਸੁਣਤ ਅਜੀਤ ਸਿੰਘ ਨੇ ਪੈ ਮਾਨਾ, ਨਿਜ ਸੰਗਣ ਕੈ ਸੰਗ ਬਖਾਨਾ। ਬਾਦਸ਼ਾਹੀ ਹੁਕਮ ਤੋਂ ਬਹੁਤ ਜ਼ਿਆਦਾ ਡਰਿਆ ਅਜੀਤ ਸਿੰਘ, ਉਸ ਵੇਲੇ ਆਪਣੇ ਸਾਥੀਆਂ ਨੂੰ ਕਹਿਣ ਲੱਗਾ, ਕਿਆ ਕਰਤਬ ਮੋਹੇ ਬਣ ਆਵੈ, ਕੈਸੇ ਬਚੋ ਉਪਾਏ ਨਾ ਆਵੈ। ਸਾਥੀਆਂ ਨੂੰ ਕਹਿਣ ਲੱਗਾ ਹੁਣ ਮੈਂ ਕੀ ਕਰਾਂ, ਕਹਿੰਦਾ ਮੈਂ ਕਿਸ ਤਰ੍ਹਾਂ ਬਚਾਂ, ਮੈਨੂੰ ਤੇ ਕੋਈ ਉਪਾਅ ਸੁਝਦਾ ਨਹੀਂ ਹੈ, ਤੁਸੀਂ ਸਲਾਹ ਦਿਓ। ਸੁਣੋ ਗੁਰੂ ਸੁਤ ਹਮ ਕਿਆ ਕਹੈ, ਪਾਜਣ ਕੋਈ ਉਪਾਵ ਨਹੀਂ ਲਹੈ। ਉਸ ਅਜੀਤ ਸਿੰਘ ਦੇ ਸਾਥੀ ਕਹਿੰਦੇ ਨੇ, ਹੇ ਗੁਰੂ ਦੇ ਪੁੱਤਰ ਅਸੀਂ ਹੁਣ ਕੀ ਆਖੀਏ, ਕਿਉਂਕਿ ਭੱਜਿਆ ਵੀ ਬਚਾਅ ਨਹੀਂ ਹੋ ਸਕਦਾ। ਥੇਰੇ ਜਹਾਂ ਇਸ ਠੌਰ ਨਾ ਕੋਈ, ਲਰਬੇ ਕੀ ਸਮਰੱਥ ਨਾ ਹੋਈ। ਕਹਿੰਦੇ ਨੇ ਕਿਸੇ ਵੀ ਜਗ੍ਹਾ ਦੇ ਉੱਤੇ ਤੂੰ ਭੱਜ ਨਹੀਂ ਸਕਦਾ, ਕੋਈ ਹੋਰ ਠੌਰ ਟਿਕਾਣਾ ਨਹੀਂ ਹੈ। ਤੇ ਕਹਿੰਦੇ ਨੇ ਦੂਸਰੇ ਪਾਸੇ ਜੇਕਰ ਬਾਦਸ਼ਾਹ ਦੇ ਨਾਲ ਲੜਨਾ ਚਾਹੀਏ ਤੇ ਸਾਡੀ ਇੰਨੀ ਸਮਰੱਥਾ ਨਹੀਂ ਹੈ ਕਿ ਹਿੰਦੁਸਤਾਨ ਦੇ ਬਾਦਸ਼ਾਹ ਦੇ ਨਾਲ 60 ਆਦਮੀ ਟਾਕਰਾ ਕਰ ਸਕੀਏ। ਕਹਿ ਨਿਜ ਬਿਰਦ ਉਤਾਰ ਪਠਾਵੋ, ਕਿ ਉਦੋ ਸ਼ਾਹ ਕੇ ਨਿਕਟ ਸਦਾਵੋ। ਕਹਿੰਦੇ ਨੇ ਤੇਰੇ ਵਾਸਤੇ ਦੋ ਰਸਤੇ ਨੇ, ਜਾਂ ਤੇ ਫਿਰ ਤੂੰ ਆਪਣੇ ਸਿਰ ਦੇ ਉੱਤੋਂ ਵਾਲਾਂ ਨੂੰ ਕੱਟ ਕੇ ਬਾਦਸ਼ਾਹ ਦੇ ਕੋਲ ਘੱਲ ਦੇ, ਤੇ ਜਾਂ ਫਿਰ ਜੇ ਇਸ ਤਰ੍ਹਾਂ ਨਹੀਂ ਕਰਨਾ ਤੇ ਬਾਦਸ਼ਾਹ ਦੇ ਕੋਲ ਚਲਿਆ ਜਾ, ਫਿਰ ਜੋ ਕਰੇਗਾ ਸੋ ਹੋਵੇਗਾ। ਪ੍ਰਾਣ ਰੱਖੋ ਤੋ ਧਰਮ ਨਾ ਰਹੇ, ਧਰਮ ਰੱਖੋ ਤੋ ਪ੍ਰਾਣ ਨਾ ਲਹੇ। ਸਾਥੀਆਂ ਨੇ ਆਖਿਆ ਕਿ ਜੇ ਪ੍ਰਾਣਾਂ ਨੂੰ ਰੱਖੇਗਾ ਤੇ ਧਰਮ ਨਹੀਂ ਰਹੇਗਾ, ਤੇ ਜੇ ਧਰਮ ਨੂੰ ਰੱਖੇਗਾ ਤੇ ਫਿਰ ਪ੍ਰਾਣ ਨਹੀਂ ਬਚਣਗੇ, ਕਿਉਂਕਿ ਜੇ ਪ੍ਰਾਣਾਂ ਨੂੰ ਬਚਾਵੇਗਾ ਤੇ ਸਿਰ ਦੇ ਉੱਤੋਂ ਵਾਲ ਕੱਟਣੇ ਪੈਣਗੇ, ਧਰਮ ਖਤਮ ਹੋ ਜਾਏਗਾ। ਤੇ ਜੇ ਤੂੰ ਇਸ ਤਰ੍ਹਾਂ ਨਹੀਂ ਕਰੇਗਾ ਤੇ ਬਾਦਸ਼ਾਹ ਦੀ ਸਭਾ ਦੇ ਵਿੱਚ ਜਾਵੇਗਾ ਤੇ ਫਿਰ ਤੈਨੂੰ ਘੱਟ ਤੋਂ ਘੱਟ ਮੌਤ ਦੀ ਸਜ਼ਾ ਜ਼ਰੂਰ ਹੋਵੇਗੀ। ਸੁਣਿਆ ਜੀਤ ਸਿੰਘ ਕਰ ਕਰ ਡੋਲਾ, ਧੀਰਜ ਤੇ ਬਿਹੂਣ ਹੋਏ ਬੋਲਾ। ਉਸ ਵੇਲੇ ਅਜੀਤ ਸਿੰਘ ਬਹੁਤ ਜ਼ਿਆਦਾ ਡਰਿਆ, ਡਰ ਦੇ ਨਾਲ ਸਰੀਰ ਕੰਬਿਆ ਤੇ ਸਾਰਾ ਜਿਹੜਾ ਧੀਰਜ ਸੀ ਨਾ ਉਹ ਖਤਮ ਹੋ ਗਿਆ। ਸ਼ਾਹ ਸਮੀਪ ਜਾਉ ਨਹੀਂ ਕੈਸੇ, ਦੇਤ ਹੁਕਮ ਦੁੱਖ ਤੇ ਮ੍ਰਿਤੂ ਜੈਸੇ। ਆਪਣੇ ਨਾਲਦਿਆਂ ਨੂੰ ਕਹਿੰਦਾ ਕਿ ਮੈਂ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਕਦੇ ਨਹੀਂ ਜਾਵਾਂਗਾ, ਕਿਉਂਕਿ ਬਾਦਸ਼ਾਹ ਐਸਾ ਹੁਕਮ ਦੇਵੇਗਾ ਜਿਹਦੇ ਦੁੱਖ ਦੇ ਨਾਲ ਮੇਰੀ ਮੌਤ ਹੋ ਜਾਵੇ, ਇਸ ਤਰ੍ਹਾਂ ਦੀ ਸਜ਼ਾ ਮੈਨੂੰ ਜ਼ਰੂਰ ਦੇਵੇਗਾ, ਇਸ ਕਰਕੇ ਮੈਂ ਬਾਦਸ਼ਾਹ ਦੇ ਕੋਲ ਨਹੀਂ ਜਾਵਾਂਗਾ। ਇਮ ਕਹਿ ਕਰਕੇ ਅੰਤਰ ਭਰਿਓ, ਕੇਸ ਜੂੜ ਕਤਰਾਵਣ ਕਰਿਓ। ਇਸ ਤਰ੍ਹਾਂ ਕਹਿੰਦਾ ਹੋਇਆ ਆਪਣੇ ਕਮਰੇ ਦੇ ਵਿੱਚ ਚਲਾ ਗਿਆ ਤੇ ਕਹਿੰਦੇ ਨੇ ਆਪਣੇ ਕੇਸਾਂ ਦਾ ਜਿਹੜਾ ਜੂੜਾ ਸੀ ਉਸ ਨੂੰ ਕੱਟ ਦਿੱਤਾ। ਥਾਲ ਅਨਾਏ ਤਾਂ ਹਿਮੋ ਧਰੇ, ਸੇਤ ਬਸਤਰ ਤੇ ਛਾਦਨ ਕਰੇ। ਇੱਕ ਸੋਹਣਾ ਥਾਲ ਲੈ ਕੇ ਆਪਣਾ ਜੂੜਾ ਕੱਟ ਕੇ ਉਸ ਦੇ ਵਿੱਚ ਰੱਖ ਦਿੱਤਾ ਤੇ ਕਹਿੰਦੇ ਨੇ ਚਿੱਟੇ ਕੱਪੜੇ ਦੇ ਨਾਲ ਉਸ ਨੂੰ ਢੱਕ ਦਿੱਤਾ। ਤੁਰ ਕੇਸ਼ਵਰ ਕੇ ਮਨ ਜਯਾਗਾਰੀ, ਬਹੁ ਬੇਨਤੀ ਕਰ ਜੋਰ ਉਚਾਰੀ। ਉਹ ਜਿਹੜਾ ਬਾਦਸ਼ਾਹ ਦਾ ਆਦਮੀ ਆਇਆ ਸੀ ਉਹਦੇ ਅੱਗੇ ਥਾਲ ਕਰਕੇ ਬੜੀ ਬੇਨਤੀ ਦੇ ਨਾਲ ਉਸ ਵੇਲੇ ਉਸਨੇ ਇੰਜ ਆਖਿਆ, ਕਹਿੰਦਾ ਹੁਕਮ ਸ਼ਾਹ ਕੋ ਮੈਂ ਮਨ ਮਾਨਾ, अपनो कुछ अपराध ना जाना। अजीत सिंह कहिंदा है कि पावे मेरा कोई अपराध नहीं सी, उस नकीब ने एवें गल कह दिती, पर फिर भी मैं बादशाह दे हुक्म नू देखो मन लिया, अपने केसा नू कट के थाली दे विच रख दिता। कहिंदा है कहियो नकीब अचानक मंद, अब मैं रहियो जोर कर बंद। कहिंदा है कि बादशाह नू जाके कह दियो कि मंदे पैड़े नकीब ने एवें ये गल कह दिती कि जामा मस्जिद मेरे अगे मत्था टेक दी है, उन्ने वड्डी गलती कीती है। बादशाह नू जाके आखो कि मैं उस कीती हुई गलती दी माफी मंगना है, ते हरजाने वजों मैं अपने केस कट के ओदी पेटा रख रहा, अगे तो मैं कदे भी इस तरह का काम नहीं करांगा, बादशाह दे हुक्म अनुसार ही रवांगा। हुकम अदूल नहीं मैं कीन, हजरत कही सीस तार लीन। अजीत सिंह कहिंदा है कि देखो मैं बादशाह दे हुकम दी अदूली नहीं कीती, मैं उस दे हुकम नू सिर मत्थे ते मन्या, ते जो उन्हें आख्या सी वो कम कर दिता है। इते आदक कह तन कुछ दयो, शाह समीप पठावन कयो। इस तरीके दे नाल उस आए हुए आदमी नू कह के थोड़ा बहुता तन दिता, ते फिर कहिंदे ने इस तरह उन्हें बादशाह दे वल वापस भेज दिता। लेकर गयो बखान सुनायो, हजरत को रिसते बिसरायो। ओ जूड़े नू लेके केसा नू लेके बादशाह दे कोल पहुंच गया, उस दे वल्लों कीतियां हुईयां गलतियां दी माफी मंगी है। इस तरह करन दे नाल मानो के बादशाह खुश हो गया, ओदे मन दे विच जिहड़ा ओदे प्रति गुस्सा सी अजीत सिंह दे ओ खत्म हो गया, क्योंकि उसने आख्या सी कि जे ओ अपने सिर दे वाला नू कट के मेरे कोल भेज दिंदा है ता ओ बख्शा जावेगा। मात सुंदरी सुन कर तूत, धर्म बिनास्यो पायो कपूत। हुण बादशाह दे वल्लों ते बच गया अजीत सिंह, पर जदों इस कीती हुई करतूत दा माता सुंदरी जी नू पता लग्या ते उन्होंने आख्या कि धर्म उसने खत्म कर दिता है, मानो के कपूत हो गया, कपुत्र हो गया। महा क्रोध जाग्यो जिस हृदय, गारी देन लगी बहुत तदे। मानो के जिस माता दे हृदय दे अंदर पहला ही अजीत सिंह दे वास्ते गुस्सा भरिया होया सी, मानो के गुस्से दी अग होर ज्यादा भड़क गई, ते माता सुंदरी जी गारी देन लगी, गालां कढ़न लगी। कीन तहां तैं खोटे कर्म, दए बिगार दिलोक बेशर्म। कहिंदी है हे अजीत सिंह तू बड़े खोटे कम कीते ने, मानो के दोवे लोक तू हे बेशर्मा वगाड़ लए ने। महा मूड तैं कछु न जानी, केसन महमा महद महानी। कह लगी है हे मूर्खा तू कुछ भी महमा नू जानिया नहीं है, जेड़ी केसा दी जेड़ी वाला दी महमा है ए ते वड्डी तो वड्डी। सत गुर मोर ससर सिर दीन, धर्म नहीं के मखोवन कीन। कहिंदी है कि मेरे सहुरे ने पाव सतगुरु तेग बहादुर जी ने इसे ही धर्म नू रखण दे वास्ते मानो के अपनी कुर्बानी दे दिती, पर उन्हां ने धर्म नू नहीं सी हारिया, तू अज वाल कटा के धर्म नू खत्म कर दिता है। पुन दीरग संग राम अखारे, दसम गुरु के बिदत पवारे। इस तो इलावा कहिंदी है कि देख किड्डे किड्डे वड्डे संग्राम कीते ने दसवें गुरु भाव सतगुरु गोविंद सिंह जी ने, ओ भी धर्म दी रखिया वास्ते सन। चारों साहिब जादे मरे, धर्म राख बोय अपनो करे। कहिंदी है इसे धर्म दी रखिया दे वास्ते चारे दे चार साहिब जादे मर गए ने, पर उन्हां ने धर्म नू नहीं हारिया। संकट अनक प्रकार सहारे, लाखों संग जंग कर मारे। कहिंदे ने किन्ने किन्ने साडे परिवार नू संकट सहने पए ने इस धर्म दी रखिया दे वास्ते, कई जंग होए ने ते कई जंगा दे विच मारे गए ने, इथों तक के साहिबजादे भी खत्म हो गए ने। ਕਹਿੰਦੀ ਹੈ ਕਹਾਂ ਫਤਿਹ ਸਿੰਘ ਸਾਹਿਬ ਜ਼ਾਦਾ ਅਲਪ ਬੈਸ ਕਿਆ ਲਖੇ ਮਰਜ਼ਾਦਾ। ਕਹਿੰਦੀ ਹੈ ਉਸ ਸਾਹਿਬਜ਼ਾਦੇ ਨੂੰ ਯਾਦ ਕਰ ਜਿਹੜਾ ਸਾਰਿਆਂ ਤੋਂ ਛੋਟਾ ਸੀ, ਜਿਹਦਾ ਨਾਂ ਸੀ ਫਤਿਹ ਸਿੰਘ। ਕਹਿੰਦੀ ਹੈ ਉਹਦੀ ਬਹੁਤ ਛੋਟੀ ਉਮਰ ਸੀ, ਮਾਨੋ ਕਿ ਉਹ ਕਿਸੇ ਮਰਜ਼ਾਦਾ ਨੂੰ ਕੀ ਜਾਣਦਾ ਸੀ, ਇੱਕ ਮਾਸੂਮ ਜਿਹਾ ਬੱਚਾ। ਪਰ ਕਹਿੰਦੀ ਹੈ ਉਸਨੇ ਕੀ ਕੀਤਾ, ਦੁਸ਼ਟ ਸਭਾ ਮੈਂ ਦਿੜ ਹੋਏ ਬੋਲਾ, ਤਰਾਸ ਦਿਖਾਵਣ ਤੇ ਨਹੀਂ ਡੋਲਾ। ਉਹ ਵੱਡੀ ਸਭਾ ਦੁਸ਼ਟਾਂ ਦੀ ਵਿੱਚ ਮਾਨੋ ਕਿ ਦ੍ਰਿੜਤਾ ਦੇ ਨਾਲ ਬੋਲਿਆ। ਕਹਿੰਦੀ ਹੈ ਰਤੀ ਵੀ ਉਸਦੇ ਮਨ ਦੇ ਵਿੱਚ ਕੋਈ ਡਰ ਨਹੀਂ ਸੀ, ਤੇ ਮਾਨੋ ਕਿ ਵੱਡੇ ਡਰਾਵਿਆਂ ਦੇ ਨਾਲ ਉਹ ਮਾਸੂਮ ਫਤਿਹ ਸਿੰਘ ਸਾਹਿਬਜ਼ਾਦਾ ਨਹੀਂ ਡੋਲਿਆ। ਤਰ ਮਨਾ ਆਪਣੋ ਤਿਆਗਣ ਕੀਨ, ਤ੍ਰਿਣ ਸਮ ਜਾਣ ਸੀਸ ਕੋ ਦੀਨ। ਉਸ ਛੋਟੇ ਸਾਹਿਬਜ਼ਾਦੇ ਨੇ ਆਪਣੇ ਧਰਮ ਨੂੰ ਨਹੀਂ ਛੱਡਿਆ, ਤੇ ਮਾਨੋ ਕਿ ਕਿਣਕੇ ਮਾਤਰ ਸਮਝ ਕੇ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ। ਤੈ ਮਤੀ ਮੰਦ ਕਹਾਂ ਇਹ ਕਰਿਓ, ਤੁਰਕ ਧਰਮ ਤ੍ਰਾਸਤ ਪਰ ਹਰਿਓ। ਪਰ ਕਹਿੰਦੀ ਹੈ ਹੇ ਅਜੀਤ ਸਿੰਘ, ਹੇ ਮੂਰਖ, ਹੇ ਖੋਟੀ ਬੁੱਧ ਵਾਲੇ, ਤੂੰ ਇਹ ਕੀ ਕੀਤਾ ਕਿ ਰਤਾਕ ਤੁਰਕਾਂ ਨੇ ਡਰਾਇਆ, ਤੇ ਤੂੰ ਆਪਣੇ ਧਰਮ ਤੋਂ ਹਾਥੀ ਧੋ ਬੈਠਾ, ਤੂੰ ਕੇਸ ਹੀ ਕੱਢ ਦਿੱਤੇ ਆਪਣੇ ਆਪ। ਕਿਉਂ ਨਹੀਂ ਮਰੇ ਉਹ ਜਾਏ ਕਰ ਮੂੜੇ, ਇਕ ਕਰਮ ਕਿਆ ਕੀਨਸ ਕੂੜੇ। ਹੇ ਕੂੜਿਆ, ਹੇ ਕੁਕਰਮੀਆ, ਹੇ ਝੂਠਿਆ, ਇੰਨੀ ਗੱਲ ਕਰਨ ਤੋਂ ਪਹਿਲਾਂ ਤੂੰ ਮਰ ਕਿਉਂ ਨਾ ਗਿਆ, ਕੇਸ ਕੱਟਣ ਤੋਂ ਪਹਿਲਾਂ ਤੂੰ ਮਰ ਜਾਂਦਾ ਤੇ ਉਹ ਤੇਰੇ ਵਾਸਤੇ ਚੰਗਾ ਸੀ। ਇਹਤੇ ਆਦਿਕ ਦੁਰਵਾਕ ਬੇਸਾਲੇ, ਕਹੇ ਮਾਤ ਬਹੁਤ ਤ੍ਰਿਕ ਤ੍ਰਿਕ ਨਾਲੇ। ਕਵੀ ਜੀ ਲਿਖ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਬੜੇ ਹੀ ਦੁਰਵਾਕ ਕਹੇ ਨੇ, ਜਿੰਨੇ ਕ ਮਾਤਾ ਕਹਿ ਸਕਦੀ ਸੀ। ਮਾਨੋ ਕੇ ਨਾਲ ਨਾਲ ਤਰਕਾਰਾਂ ਪਾਉਂਦੀ ਹੈ, ਫਟਕਾਰਦੀ ਹੈ, ਤੇ ਨਾਲੇ ਕੌੜੇ ਬਚਨ ਕਹਿੰਦੀ ਹੈ।
ਆਦਿਕ ਕ੍ਰੋਧ ਜਾਗਿਓ ਦੁਖਿਆਰੀ, ਕੁਛ ਨਾ ਸਕੇ ਕਰ ਪਈ ਲਾਚਾਰੀ।
ਮਾਨੋ ਕੇ ਭਾਵੇਂ ਮਾਤਾ ਜੀ ਦੇ ਹਿਰਦੇ ਦੇ ਵਿੱਚ ਕ੍ਰੋਧ ਬਹੁਤ ਜ਼ਿਆਦਾ ਜਾਗਿਆ ਹੈ, ਬੜੀ ਦੁਖੀ ਵੀ ਹੋਈ ਹੈ, ਪਰ ਕਹਿੰਦੇ ਨੇ ਕਛੂ ਨਾ ਕਰ ਸਕੇ, ਹੁਣ ਕੀ ਕਰ ਸਕਦੀ ਹੈ, ਲਾਚਾਰ ਹੋ ਗਈ ਹੈ।
ਨਹੀਂ ਕੋ ਕਰਮ ਕੋ ਸਕੇ ਸਹਾਰੇ, ਬਾਰ ਬਾਰ ਬਹੁ ਗਾਰ ਨਿਕਾਰੇ।
ਉਸਦੇ ਕੀਤੇ ਖੋਟੇ ਕੰਮ ਨੂੰ ਸਹਾਰ ਨਹੀਂ ਸਕਦੀ ਮਾਤਾ ਸੁੰਦਰੀ, ਬਾਰ ਬਾਰ ਗਾਲਾਂ ਕੱਢਣ ਤੇ ਜ਼ੋਰ ਦਿੰਦੀ ਹੈ, ਹੋਰ ਕੁਝ ਕਰ ਵੀ ਨਹੀਂ ਸਕਦੀ।
ਸੁਣਤ ਸਭਨ ਕੇ ਪ੍ਰਣ ਕੋ ਠਾਨਾ, ਸੁਣ ਮੂਰਖ ਤੂੰ ਮੰਦ ਆ ਜਾਣਾ।
ਉਸ ਵੇਲੇ ਸਾਰਿਆਂ ਦੇ ਵੇਖਦਿਆਂ ਤੇ ਸੁਣਦਿਆਂ ਮਾਤਾ ਸੁੰਦਰੀ ਜੀ ਨੇ ਇੱਕ ਪ੍ਰਤਿਗਿਆ ਕੀਤੀ ਹੈ, ਇੱਕ ਪ੍ਰਣ ਕੀਤਾ ਹੈ। ਕਹਿੰਦੀ ਹੈ ਹੇ ਮੂਰਖ, ਹੇ ਖੋਟੀ ਬੁੱਧ ਵਾਲੇ,
ਬਦ ਨੇ ਆਪਣੋ ਮੋਹੇ ਨਾ ਦਿਖਾਵੋ, ਰਹੋ ਦੂਰ ਕਬ ਨਿਕਟ ਨਾ ਆਵੋ।
ਕਹਿੰਦੀ ਹੈ ਜਾ, ਦਫਾ ਹੋ ਜਾ, ਮੇਰੀਆਂ ਅੱਖਾਂ ਤੋਂ ਦੂਰ ਹੋ ਜਾ, ਕਦੇ ਵੀ ਆਪਣਾ ਭੈੜਾ ਮੂੰਹ ਮੈਨੂੰ ਨਾ ਦਿਖਾਵੇ। ਕਹਿੰਦੀ ਹੈ ਕਦੇ ਵੀ ਮੇਰੇ ਕੋਲ ਨਾ ਆਵੇ, ਮੈਂ ਤੇਰੇ ਮੂੰਹ ਨੂੰ ਦੇਖਣਾ ਨਹੀਂ ਚਾਹੁੰਦੀ।
ਨਹੀਂ ਆਜ ਤੇ ਤੋਹੇ ਨਿਹਾਰੋ, ਪਾਰਨ ਕਰਿਓ ਤਾਂ ਕਸ਼ਟ ਸਹਾਰੋ।
ਕਹਿੰਦੀ ਹੈ ਅੱਜ ਤੋਂ ਬਾਅਦ ਮੈਂ ਤੇਰਾ ਗੰਦਾ ਚਿਹਰਾ ਨਹੀਂ ਦੇਖਾਂਗੀ, ਮੇਰੇ ਮੱਥੇ ਨਾ ਲੱਗੀ, ਚਲਿਆ ਜਾ ਇਥੋਂ। ਕਹਿੰਦੀ ਹੈ ਮੈਂ ਤੈਨੂੰ ਪਾਲਿਆ ਸੀ, ਇਸੇ ਕਰਕੇ ਉਸ ਪਾਲਣ ਦਾ ਮੈਨੂੰ ਇਹ ਫਲ ਮਿਲਿਆ ਕਿ ਤੇਰੇ ਹੱਥੋਂ ਮੈਂ ਦੁਖੀ ਹੋ ਰਹੀ।
ਬਰਜ ਰਹੇ ਪ੍ਰਭੂ ਮੈਂ ਨਹੀਂ ਮਾਨਾ, ਤੁਜ ਪਾਰਨ ਤੇ ਪੇ ਦੁਖ ਨਾਨਾ।
ਕਹਿੰਦੀ ਹੈ ਕਿ ਮੈਨੂੰ ਪ੍ਰਭੂ ਜੀ ਸਤਿਗੁਰੂ ਜੀ ਵਰਜ ਰਹੇ ਸਨ ਕਿ ਇਸ ਨੂੰ ਨਾ ਪਾਲ, ਤੈਨੂੰ ਦੁੱਖ ਦੇਵੇਗਾ, ਪਰ ਕਹਿੰਦੀ ਮੈਂ ਨਹੀਂ ਮਾਨਾ, ਮੈਂ ਸਤਿਗੁਰਾਂ ਦੇ ਬਚਨ ਨੂੰ ਨਹੀਂ ਮੰਨਿਆ, ਤੈਨੂੰ ਪਾਲਿਆ, ਇਸੇ ਕਰਕੇ ਮੈਨੂੰ ਦੁੱਖ ਹੋ ਰਿਹਾ।
ਲੱਜਤ ਹੋਏ ਨੀਚ ਕਰ ਗਰੀਵਾ, ਨਹੀਂ ਅਜੀਤ ਸਿੰਘ ਸਨ ਮੁਖ ਹੈ ਥੀਵਾ।
ਸ਼ਰਮਿੰਦਾ ਹੋ ਗਿਆ, ਤੌਣ ਦੀ ਨੀਵੀਂ ਪਾ ਕੇ ਬੈਠਾ ਰਿਹਾ, ਤੇ ਕਹਿੰਦੇ ਨੇ ਅਜੀਤ ਸਿੰਘ ਨੇ ਕੁਝ ਵੀ ਅੱਗੋਂ ਨਹੀਂ ਆਖਿਆ।
ਮਹਾ ਕੁਕਰਮ ਕਰਿਓ ਪਛਤਾਵੈ, ਭਾਇਓ ਕਲੇਸ਼ ਅਧਿਕ ਅਧਿਕਾਵੈ।
ਕੁਕਰਮ ਕਰ ਬੈਠਾ ਹੈ, ਖੋਟਾ ਕੰਮ ਕਰ ਬੈਠਾ ਹੈ, ਪਰ ਹੁਣ ਬਹੁਤ ਜ਼ਿਆਦਾ ਪਛਤਾਉਂਦਾ ਹੈ, ਵੱਡਾ ਜਿਹੜਾ ਕਲੇਸ਼ ਹੈ ਉਹ ਪੈਦਾ ਹੋ ਗਿਆ ਹੈ ਘਰ ਦੇ ਵਿੱਚ।
लिखत बेदावे की कर दीन पार को तो त्याग मैं कीन।
जिस तरह के अजकल कोई जने माता पिता ने लिखत कर देंदे ने अपने पुत्र दे वास्ते के मैं फलाना सिंह अपने होश ते हवास दे नाल ए तस्दीक करदा हां कि मेरा जिहड़ा पुत्र है वह मेरे कहने तो बाहर है ते मेरी जायदाद दे विच इहदा कोई लैण देण नहीं है। इसे तरीके दे नाल माता सुंदरी जी ने उस वेले एक चिट्ठी लिखी है, बेदावा लिखिया है, मानो के दावा इस गल दा कीता है, पारक हो तो त्याग मैं दीन, ए मेरा असली पुत्र नहीं सी, मैं गोद लैके इस नूं पालिया सी, त्याग मैं दीन, ते अज तों बाद मैं अजीत सिंह नूं त्याग दिता है, ए मेरा पुत्र नहीं है। इस तरह माता सुंदरी जी ने लिखिया, बेदखल कर दिता, मानो कि अपनी जिंदगी दे विचों बेदखल कर दिता, मैं दी मानी है, अज तों बाद ए मेरा पुत्र नहीं है। नहीं पुत्र ए मैं नहीं माई, ए मेरा पुत्र नहीं है, अज तों मैं दी मानी है। इम कह सगरे पुरबिदताई, ए जिहड़ी माता जी दी लिख सी ते कहे हुए बचन सन, ए सारे दिल्ली शहर दे विच प्रगट हो गए कि माता सुंदरी जी ने अपने पुत्र नूं बेदखल कर दिता है, त्याग दिता है।
मात सुंदरी बहुत दुखी, थेरे न सदन मजार, बसो न दिल्ली पुर बिखे, निश्चय करो विचार।
कवि जी लिख रहे ने कि माता सुंदरी जी बहुत ज्यादा दुखी हुए ने, अपने घर दे विच भी नहीं ठहरे, बसो न दिल्ली पुर बिखे, मन दे नाल पक्का ये निश्चा कीता है, फैसला कीता है कि आज तो बाद मैं दिल्ली शहर दे विच नहीं वसांगी।
लेकर संग सकेल दासीन, केतक सेवक को संग लेन,
थोड़ियां जिया दासियां नू, थोड़े जे दासां नू ना लेके अपने घर तो बाहर आ गई है माता सुंदरी।
छोर सदन अपनो चल आई, जहां बसे संगत समुदाई,
अपने घर नू छड़ के बाहर आ गई है जिथे के बहुत सारी संगत खड़ी सी।
बह बिलोचन ते बहु नीर, पत को सिमरत पई अधीर,
अपने घर नू छड़ के आ गई है, संगत दे विच पहुंच गई है, अखां दे विचों बहुत ज्यादा अथरू कर रहे ने ते पति दियां गल्लां नू याद कर करके अधीर होई जा रही है।
सिकण कोई कठे करवायो, अपन मनोरथ सबन बतायो,
सारिया सिखा नू, दिल्ली दे सारिया सिखा नू माता सुंदरी जी ने बुलावा दे के इकट्ठा किया है ते सारी संगत दे विच उसने अपना जिहड़ा मनोरथ सी उस नू दसिया।
कहिंदिया एक संयंदन कर दियो मुझ भारे, अवना बसो मैं पूरी मजारे।
सिख संगतां नू कहिंदी है माता सुंदरी कि मेरे वास्ते एक जिहड़ा संयंदन है, जिहड़ा रथ है ਉਹ ਤਿਆਰ ਕਰ ਦਿੱਤਾ ਜਾਵੇ, ਮੈਂ ਰੱਥ ਤੇ ਚੜ ਕੇ ਇਸ ਸ਼ਹਿਰ ਨੂੰ ਛੱਡ ਕੇ ਜਾ ਰਹੀ ਹਾਂ, ਮੈਂ ਇਸ ਨਗਰ ਦੇ ਵਿੱਚ ਨਹੀਂ ਵਸਾਂਗੀ।
ਮਾਰੇ ਕੋ ਮੌਤ ਤਰਨ ਹੀ ਮੂੜ, ਦੀਨੇ ਸੰਕਟ ਮੋਕੋ ਗੂੜ।
ਮਾਤਾ ਜੀ ਨੇ ਆਖਿਆ ਕਿ ਅਜੀਤ ਸਿੰਘ ਕੋ ਮੌਤ ਮਰੇਗਾ, बेमौते जवानी दी उम्र दे विच ही ए मूर्ख मर जाएगा जिन्ने मैनू वड्डे संकट दिते ने।
मोक अजीत सिंह को ना निहारो, नहीं तिस को निज दर्श दिखारो।
माता सुंदरी जी कह रहे ने कि मैं अजीत सिंह नू कदे नहीं देखांगी ते ना ही मैं चाहनी हां कि कदे ओ मैनू वेखे, भाव ना मैं ओदे मत्थे लगने चाहनी हां ते ना ही मैं चाहनी हां कि ओ मेरे मत्थे लगे।
अपर नगर मैं उठ कर जाऊं, शेष आर बला तहां बताऊं।
माता सुंदरी जी कह रहे ने कि मैं इस दिल्ली शहर नू छड़ के किधरे होर जाके वसांगी ते अपनी बाकी दी जिहड़ी सारी उम्र है उत्थे रह के बतीत करांगी।
सब सिखण कर जोर बखाना, किम संगत पर कोप महाना।
ਜਦੋਂ ਮਾਤਾ ਜੀ ਨੇ ਇਸ ਤਰ੍ਹਾਂ ਦਾ ਹੁਕਮ ਕੀਤਾ ਉਸ ਵੇਲੇ ਦਿੱਲੀ ਦੀ ਸੰਗਤ ਨੇ ਹੱਥ ਜੋੜ ਕੇ ਮਾਤਾ ਜੀ ਦੇ ਅੱਗੇ ਅਰਜ ਕੀਤੀ ਕਿ ਇਹ ਮਾਤਾ ਜੀ, ਇਸ ਗੱਲ ਦੇ ਵਿੱਚ ਸਾਰੀ ਸੰਗਤ ਦਾ ਕੀ ਦੋਸ਼ ਹੈ? ਦੋਸ਼ ਤੇ ਕੀਤਾ ਹੈ ਅਜੀਤ ਸਿੰਘ ਨੇ।
ਭਾਈ ਅਵਗਿਆ ਦੇ ਉਹ ਬਤਾਏ, ਕਰ ਬੰਦੇ ਹਮਲੇ ਬਖਸ਼ਾਏ।
ਸੰਗਤ ਕਹਿੰਦੀ ਹੈ, ਮਾਤਾ ਜੀ ਸਾਡੇ ਤੋਂ ਕੀ ਅਵਗਿਆ ਹੋ ਗਈ ਹੈ, ਕੀ ਦੋਸ਼ ਹੋ ਗਿਆ? ਜੇਕਰ ਕੋਈ ਦੋਸ਼ ਹੈ ਤੇ ਸਾਨੂੰ ਦੱਸੋ, ਅਸੀਂ ਹੱਥ ਜੋੜ ਕੇ ਆਪਣਾ ਦੋਸ਼ ਬਖਸ਼ਾ ਲੈਨੇ ਹਾਂ।
ਕਿਉਂ ਰਿਸ ਕਰ ਦਿੱਲੀ ਕੋ ਛੋਰ, ਚਾਹਤ ਗਮਨ ਅਵੈ ਕੇ ਤੋਰ।
ਸਾਨੂੰ ਕੱਲਿਆਂ ਛੱਡ ਕੇ, ਉਸ ਤੇ ਗੁੱਸਾ ਕਰਕੇ ਤੁਸੀਂ ਦਿੱਲੀ ਨੂੰ ਛੱਡ ਕੇ ਕਿਉਂ ਜਾ ਰਹੇ ਹੋ ਤੇ ਮਾਤਾ ਜੀ ਕਿੱਥੇ ਜਾਓਗੇ?
ਸਤ ਗੁਰ ਕੀ ਆ ਗਿਆ ਤੁਮ ਤਾਈ, ਬਸੋ ਸਦਾ ਪੁਰ ਛੋਰ ਨਾ ਜਾਈ।
ਕਹਿੰਦੇ ਨੇ, ਮਾਤਾ ਜੀ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਤੁਹਾਡੇ ਵਾਸਤੇ ਇਹ ਆਗਿਆ ਸੀ ਕਿ ਤੁਸੀਂ ਹਮੇਸ਼ਾ ਦਿੱਲੀ ਦੇ ਵਿੱਚ ਹੀ ਰਹਿਣਾ, ਇਸ ਕਰਕੇ ਜੇ ਦਿੱਲੀ ਨੂੰ ਛੱਡੋਗੇ ਤੇ ਮਾਨੋ ਸਤਿਗੁਰਾਂ ਦੀ ਆਗਿਆ ਵੀ ਭੰਗ ਹੋ ਜਾਏਗੀ।
ਕਰੀ ਅਵਗਿਆ ਪੁੱਤਰ ਤੁਮਾਰੇ, ਸੰਗਤ ਤਿਆਗੋ ਕਹਾਂ ਵਿਚਾਰੇ।
ਤੁਹਾਡੇ ਪੁੱਤਰ ਅਜੀਤ ਸਿੰਘ ਨੇ ਮਾਨੋ ਅਵਗਿਆ ਕੀਤੀ ਹੈ ਤੇ ਇਹਦੇ ਵਿੱਚ ਸੰਗਤ ਦਾ ਕੋਈ ਦੋਸ਼ ਨਹੀਂ ਹੈ, ਤੇ ਮਾਤਾ ਜੀ ਤੁਸੀਂ ਕੀ ਵਿਚਾਰ ਕੀਤੀ ਹੈ, ਸੰਗਤ ਨੂੰ ਕਿਉਂ ਛੱਡਣਾ ਚਾਹੁੰਦੇ?
ਅਟਕਿਓ ਕਾਜ ਆਪ ਕੋ ਕਰੈ, ਅਪਰ ਵਿਘਨ ਹੋਏ ਤਿਸ ਪਰ ਹਰੈ।
ਜੇ ਕੋਈ ਤੁਹਾਡਾ ਕਾਰਜ ਅਟਕ ਗਿਆ ਹੈ, ਅਸੀਂ ਉਸ ਨੂੰ ਨੇਪਰੇ ਚਾੜ ਦਿਆਂਗੇ, ਹੋਰ ਜਿਹੜਾ ਵੀ ਵਿਘਨ ਹੈ ਉਹ ਸਾਰੇ ਵਿਘਨ ਨੂੰ ਅਸੀਂ ਦੂਰ ਕਰ ਦਿਆਂਗੇ, ਸਾਨੂੰ ਬਸ ਤੁਹਾਡਾ ਹੁਕਮ ਚਾਹੀਦਾ।
ਹਮ ਕੋ ਤਿਆਗਿਓ ਦੋਸ਼ ਵਿਚਾਰੋ, ਨਤਪੁਰ ਬਸਨੋ ਅੰਗੀਕਾਰੋ।
ਕਹਿੰਦੇ ਨੇ, ਮਾਤਾ ਜੀ ਜੇ ਸਾਡੇ ਵਿੱਚ ਦੋਸ਼ ਹੈ ਤੇ ਤੁਹਾਨੂੰ ਦੋਸ਼ ਦੱਸਣਾ ਪਵੇਗਾ। ਤੇ ਕਹਿੰਦੇ ਆ ਕਿ ਜੇ ਸਾਡੇ ਵਿੱਚ ਕੋਈ ਦੋਸ਼ ਨਹੀਂ ਹੈ, ਸੰਗਤ ਕਹਿੰਦੀ ਹੈ ਜੇ ਸਾਡੇ ਵਿੱਚ ਕੋਈ ਦੋਸ਼ ਨਹੀਂ ਹੈ ਤੇ ਫਿਰ ਤੁਹਾਨੂੰ ਇਸੇ ਸ਼ਹਿਰ ਦਿੱਲੀ ਦੇ ਵਿੱਚ ਰਹਿਣਾ ਪਵੇਗਾ ਸਾਡੀ ਅਰਜ਼ ਨੂੰ ਮੰਨ ਕੇ। ਤੇ ਦੂਸਰੇ ਪਾਸੇ ਸਤਿਗੁਰਾਂ ਦਾ ਹੁਕਮ ਵੀ ਇਸੇ ਤਰ੍ਹਾਂ ਦਾ ਹੈ।
ਰਿਸ ਤੇ ਮਾਤ ਸੁੰਦਰੀ ਕਹਿ, ਮੁਝ ਅਜੀਤ ਸਿੰਘ ਕੋ ਦੁੱਖ ਲਹਿ।
ਉਸ ਵੇਲੇ ਮਾਤਾ ਸੁੰਦਰੀ ਜੀ ਕਹਿੰਦੇ ਨੇ, ਹੋਰ ਮੈਨੂੰ ਕੋਈ ਦੁੱਖ ਨਹੀਂ ਹੈ, ਮੈਂ ਅਜੀਤ ਸਿੰਘ ਤੋਂ ਹੀ ਦੁਖੀ ਹਾਂ।
ਨਹੀਂ ਬਾਂਛਤ ਦੇਖਣ ਮੁਖ ਤਾਹੀ, ਯਾਂ ਤੇ ਬਸੋ ਨਹੀਂ ਪੁਰਮਾਹੀ।
ਮਾਤਾ ਜੀ ਕਹਿੰਦੇ ਨੇ, ਹੋਰ ਕੋਈ ਦੁੱਖ ਨਹੀਂ ਹੈ, ਸੰਗਤ ਦੇ ਵੱਲੋਂ ਮੈਨੂੰ ਰਹਿਣ ਸਹਿਣ ਦੇ ਵੱਲੋਂ ਕੋਈ ਦੁੱਖ ਨਹੀਂ ਹੈ, ਮੈਂ ਬਸ ਆਪਣੇ ਪੁੱਤਰ ਅਜੀਤ ਸਿੰਘ ਤੋਂ ਹੀ ਦੁਖੀ ਹਾਂ, ਮੈਂ ਨਹੀਂ ਚਾਹੁੰਦੀ ਕਿ ਮੈਂ ਉਹਦੇ ਮੱਥੇ ਲੱਗਾਂ, ਇਸ ਕਰਕੇ ਮੈਂ ਇਸ ਨਗਰੀ ਨੂੰ ਸ਼ਹਿਰ ਨੂੰ ਛੱਡਣਾ ਚਾਹੁੰਦੀ।
ਸੰਗਤ ਵਿਖੇ ਦੋਸ਼ ਨਹੀਂ ਕੋਈ, ਪ੍ਰਭ ਬਚ ਨਹੀਂ ਮਾਨਿਓ ਦੁੱਖ ਹੋਈ।
ਕਹਿੰਦੀ ਹੈ, ਸੰਗਤ ਦੇ ਵਿੱਚ ਕੋਈ ਦੋਸ਼ ਨਹੀਂ ਹੈ, ਦੂਸਰੇ ਪਾਸੇ ਸਤਿਗੁਰਾਂ ਦਾ ਬਚਨ ਪਾਣਾ ਹੀ ਇਸੇ ਤਰ੍ਹਾਂ ਦਾ, ਮੈਂ ਬਚਨ ਨਹੀਂ ਮੰਨਿਆ ਇਸੇ ਕਰਕੇ ਮੈਂ ਦੁਖੀ ਹੋ ਰਹੀ ਹਾਂ।
ਅਪਰ ਥਾਨ ਬਸ ਬੈਸ ਬਿਤਾਵੋ, ਆਪਣੇ ਨਿਕਟ ਨਾ ਰਾਖ ਬਸਾਵੋ।
ਕਹਿੰਦੀ ਹੈ ਕਿ ਮੈਂ ਹੋਰ ਕਿਸੇ ਜਗ੍ਹਾ ਦੇ ਉੱਤੇ ਜਾ ਕੇ ਆਪਣੀ ਜ਼ਿੰਦਗੀ ਦੇ ਦਿਨਾਂ ਨੂੰ ਬਸਰ ਕਰਾਂਗੀ, ਬਿਤਾਵਾਂਗੀ, ਆਪਣੇ ਨਿਕਟ ਇਸ ਪੁੱਤਰ ਨੂੰ ਕਦੇ ਨਹੀਂ ਰੱਖਾਂਗੀ ਤੇ ਨਾ ਹੀ ਇਹਦੇ ਲਾਗੇ ਵਸਾਂਗੀ।
ਸੁਣ ਸੰਗਤ ਕਰ ਬੰਦ ਬਖਾਨਾ, ਨਹੀਂ ਦੇਖਣ ਸੁਤ ਕੋ ਪ੍ਰਣ ਠਾਨਾ।
ਉਸ ਵੇਲੇ ਸੰਗਤ ਨੇ ਹੱਥ ਜੋੜ ਕੇ ਮਾਤਾ ਜੀ ਨੂੰ ਅਰਜ ਕੀਤੀ ਹੈ ਕਿ ਮਾਤਾ ਜੀ, ਤੁਹਾਡਾ ਇਹੀ ਪ੍ਰਣ ਹੈ, ਤੁਹਾਡੀ ਇਹੀ ਪ੍ਰਤਿਗਿਆ, ਤੁਸੀਂ ਇਹੀ ਕਸਮ ਖਾਦੀ ਹੈ ਕਿ ਮੈਂ ਉਹਦੇ ਮੱਥੇ ਨਹੀਂ ਲੱਗਣਾ, ਹੋਰ ਤੇ ਕੋਈ ਵੱਡੀ ਗੱਲ ਨਹੀਂ ਹੈ, ਇਸ ਕਰਕੇ ਮੰਨੋ ਕਿ ਉਸ ਦੇ ਮੱਥੇ ਲੱਗਿਆਂ ਤੋਂ ਬਗੈਰ ਵੀ ਤੁਸੀਂ ਇਸ ਸ਼ਹਿਰ ਦੇ ਵਿੱਚ ਵੱਸ ਸਕਦੇ
ਹੋ। ਪਰਮੇ ਬਸੋ ਨਿਵਾਹਨ ਕਰੀਏ, ਗਮਨ ਮਨੋਰਥ ਹਿਰਦੈ ਨਾ ਧਰੀਏ।
ਕਹਿੰਦੇ ਨੇ, ਇਸੇ ਪੁਰੀ ਦੇ ਵਿੱਚ ਤੁਸੀਂ ਵੱਸ ਕੇ ਆਪਣੀ ਕਸਮ ਨੂੰ ਨਿਭਾ ਸਕਦੇ ਹੋ, ਪੂਰਿਆਂ ਕਰ ਸਕਦੇ ਹੋ, ਉਸ ਦੇ ਮੱਥੇ ਨਹੀਂ ਲੱਗੋਗੇ, ਮਾਨੋ ਕਿ ਆਪਣਾ ਇੱਥੋਂ ਜਾਣ ਦਾ ਜਿਹੜਾ ਮਨ ਤੁਸੀਂ ਬਣਾਇਆ ਉਸ ਨੂੰ ਹਟਾ ਦਿਓ।
ਕਰ ਸੰਗਤ ਤੇ ਇਕੱਠੀ ਕਾਰ, ਅਪਰ ਸਦਨ ਕੋਲੇ ਹੋ ਸੁਧਾਰ।
ਕਹਿੰਦੇ ਨੇ, ਮਾਤਾ ਜੀ ਇਸ ਦਾ ਸਹਿਜਾ ਹੀ ਸਹਿਲੇ ਜੇ ਉਪਾਅ ਹੋ ਸਕਦਾ ਕਿ ਸਾਰੀ ਸੰਗਤ ਨੂੰ ਤੁਸੀਂ ਹੁਕਮ ਦਿਓ, ਉਗਰਾਹੀ ਜਿਹੜੀ ਹੈ ਪੈਸਿਆਂ ਦੀ ਉਹ ਇਕੱਠੀ ਹੋਵੇਗੀ ਤੇ ਤੁਹਾਡੇ ਵਾਸਤੇ ਇੱਕ ਵੱਖਰਾ ਜਿਹੜਾ ਘਰ ਹੈ ਉਹ ਰਹਿਣ ਦੇ ਵਾਸਤੇ ਬਣਾ ਦਿੱਤਾ ਜਾਵੇਗਾ। ਤਿਸਨੇ ਬਸੋ ਸਦਾ ਸੁਖ ਪਾਈ, ਕਾਰਜ ਸਕਲ ਹੋਏ ਰਾਸ ਜਾਈ। ਕਹਿੰਦੇ ਨੇ ਇੱਕ ਵੱਖਰਾ ਘਰ ਬਣਾ ਦਿੱਤਾ ਜਾਵੇਗਾ, ਤੁਸੀਂ ਵੱਖਰੇ ਹੋ ਕੇ ਉੱਥੇ ਰਹੋਗੇ, ਤੁਹਾਡੇ ਕੋਲ ਅਜੀਤ ਸਿੰਘ ਆਉਣ ਨਹੀਂ ਦਿੱਤਾ ਜਾਵੇਗਾ, ਨਾ ਹੀ ਉਹ ਆਵੇਗਾ। ਇਸ ਤਰੀਕੇ ਦੇ ਨਾਲ ਸਾਰੇ ਜਿਹੜੇ ਕਾਰਜ ਨੇ ਉਹ ਪੂਰੇ ਹੋ ਜਾਣਗੇ, ਨਾ ਤੇ ਤੁਹਾਨੂੰ ਸ਼ਹਿਰ ਨੂੰ ਛੱਡਣਾ ਪਵੇਗਾ ਤੇ ਨਾ ਹੀ ਅਜੀਤ ਸਿੰਘ ਤੁਹਾਡੇ ਮੱਥੇ ਲੱਗੇਗਾ।
ਮਾਤ ਸੁੰਦਰੀ ਇਹ ਬੇਦਮਾਨੀ, ਕਰੋ ਸਦਨ ਮੈਂ ਰਹੋ ਬਖਾਨੀ।
ਮਾਤਾ ਸੁੰਦਰੀ ਜੀ ਨੇ ਸੰਗਤ ਦੀ ਇਸ ਅਰਜ ਨੂੰ ਪ੍ਰਵਾਨ ਕਰ ਲਿਆ, ਕਹਿਣ ਲੱਗੀ ਹੈ ਠੀਕ ਹੈ, ਕਰੋ ਸਦਨ ਮੇਰੇ ਵਾਸਤੇ ਇੱਕ ਵੱਖਰਾ ਘਰ ਬਣਾ ਦਿਓ, ਮੈਂ ਉੱਥੇ ਰਵਾਂਗੀ।
ਇੱਕ ਇੱਕ ਘਰ ਪ੍ਰਤੀ ਇੱਕ ਰਜਤ ਪਣ, ਸੰਗਤ ਮਿਲੇ ਅਰਦਾਸ ਸਵਣ ਪਣ।
ਹਰ ਇੱਕ ਘਰ ਦੇ ਪ੍ਰਤੀ ਇੱਕ ਇੱਕ ਰੁਪਈਆ ਉਗਰਾਹੀ ਦਾ ਲਾਇਆ ਗਿਆ। ਇਸ ਤਰੀਕੇ ਦੇ ਨਾਲ ਮੰਨੋ ਕਿ ਹਰ ਇੱਕ ਘਰ ਦੇ ਵਿੱਚੋਂ ਇੱਕ ਇੱਕ ਰੁਪਈਆ ਇਕੱਠਾ ਕੀਤਾ ਗਿਆ।
ਸਾਧਨ ਸਤਾਰਾਂ ਸਹਿ ਸਿੱਖ ਕੇਰੇ, ਲਿਓ ਸਕੇਲ ਦਰਬ ਤੇ ਸਵੇਰੇ।
ਕਵੀ ਜੀ ਲਿਖ ਰਹੇ ਨੇ ਕਿ 1700 ਘਰ ਸਨ ਦਿੱਲੀ ਦੇ ਵਿੱਚ ਸਿੱਖਾਂ ਦੇ, ਹਰ ਇੱਕ ਘਰ ਦੇ ਵਿੱਚੋਂ ਇੱਕ ਰੁਪਈਆ ਲਿਆ ਗਿਆ। ਇਸ ਤਰੀਕੇ ਦੇ ਨਾਲ 1700 ਰੁਪਈਆ ਇਕੱਠਾ ਹੋ ਗਿਆ।
ਅਪਰ ਤੀਨ ਸਹਿ ਬੀਚ ਮਿਲਾਏ, ਦੋ ਹਜ਼ਾਰ ਕੀਨੋ ਇੱਕ ਠਾਏ।
ਪਹਿਲਾਂ ਤੇ ਘਰ ਪ੍ਰਤੀ ਇੱਕ ਇੱਕ ਰੁਪਈਆ ਲਾਇਆ ਗਿਆ ਕਿ ਜ਼ਰੂਰ ਦੇਣਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਦੀ ਹੋਰ ਸ਼ਰਧਾ ਸੀ ਉਹਨਾਂ ਨੇ ਪੈਸੇ ਕਿਸੇ ਨੇ ਜ਼ਿਆਦਾ ਵੀ ਦਿੱਤੇ। ਇਸ ਤਰੀਕੇ ਦੇ ਨਾਲ 300 ਰੁਪਈਆ ਹੋਰ ਉਹ 1700 ਦੇ ਵਿੱਚ ਮਿਲਾਇਆ ਗਿਆ ਤੇ 2000 ਰੁਪਈਆ ਇਕੱਠਾ ਹੋ ਗਿਆ।
ਪ੍ਰਥਮ ਸਦਨ ਪੁਰ ਤੇ ਕੁਛ ਬਾਹਰ, ਇਹ ਅੰਤਰ ਕੀਨੋ ਅਬ ਜ਼ਾਹਰ।
ਮਾਨੋ ਕਿ ਮਾਤਾ ਜੀ ਜਿਸ ਘਰ ਦੇ ਵਿੱਚ ਪਹਿਲਾਂ ਰਹਿੰਦੇ ਸਨ ਉਹ ਜਿਹੜਾ ਘਰ ਸੀ ਸ਼ਹਿਰ ਦੇ ਵਿੱਚੋਂ ਬਾਹਰ ਸੀ, ਤੇ ਇਹ ਜਿਹੜਾ ਨਵਾਂ ਘਰ ਬਣਾਉਣਾ ਚਾਹਿਆ ਇਹ ਮਾਨੋ ਕਿ ਮਾਤਾ ਜੀ ਦੇ ਰਹਿਣ ਦੇ ਵਾਸਤੇ ਸ਼ਹਿਰ ਦੇ ਵਿੱਚ ਹੈ।
2000 ਦਰਬ ਲਗਵਾਇਓ, ਹਿਤ ਮਾਤਾ ਕੇ ਸਦਨ ਕਰਾਇਓ।
ਸੰਗਤ ਨੇ 2000 ਰੁਪਈਆ ਲਾ ਕੇ ਮਾਤਾ ਜੀ ਦੇ ਰਹਿਣ ਦੇ ਵਾਸਤੇ ਇੱਕ ਵੱਖਰਾ ਨਵਾਂ ਘਰ ਬਣਵਾ ਦਿੱਤਾ।
ਤਿਸ ਮੈਂ ਫਿਰੀ ਜਾਏ ਕਰ ਹੇਰ, ਵਹਿਰ ਨ ਗਈ ਬਹੁਰ ਇਸ ਬੇਰ।
ਹੁਣ ਮਾਤਾ ਜੀ ਉਸ ਨਵੇਂ ਬਣਾਏ ਹੋਏ ਘਰ ਦੇ ਵਿੱਚ ਚਲੇ ਗਏ ਨੇ। ਮਾਨੋ ਕਿ ਉਹਨਾਂ ਨੇ ਇਹ ਸੋਚਿਆ ਕਿ ਮੈਂ ਘਰੋਂ ਬਾਹਰ ਨਹੀਂ ਨਿਕਲਾਂਗੀ।
ਘਰ ਕੋ ਸਰਬ ਸਮਾਜ ਕਰਾਇਓ, ਨਹੀਂ ਅਜੀਤ ਸਿੰਘ ਨਿਕਟ ਬੁਲਾਇਓ।
ਨਵੇਂ ਘਰ ਦੀਆਂ ਖੁਸ਼ੀਆਂ ਮਨਾਈਆਂ ਗਈਆਂ, ਉਤਸਵ ਕੀਤਾ ਗਿਆ, ਪਰ ਕਹਿੰਦੇ ਨੇ ਅਜੀਤ ਸਿੰਘ ਨੂੰ ਇਸ ਉਤਸਵ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ।
ਨਹੀਂ ਮੁਖ ਦੇਖਣ ਕਬ ਹੂੰ ਕਰਿਓ, ਨੇਮ ਨਿਰਵਾਹਿਓ ਆਪਣੋ ਤਰਿਓ।
ਭਾਈ ਸੰਤੋਖ ਸਿੰਘ ਜੀ ਗ੍ਰੰਥਾਕਾਰ ਜੀ ਲਿਖ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਮਾਨੋ ਕਿ ਮਾਤਾ ਜੀ ਨੇ ਆਪਣਾ ਕੀਤਾ ਹੋਇਆ ਜਿਹੜਾ ਪ੍ਰਣ ਸੀ ਉਸ ਨੂੰ ਜ਼ਿੰਦਗੀ ਭਰ ਪੂਰਾ ਕੀਤਾ। ਕਦੇ ਵੀ ਕਹਿਣ ਲੱਗੇ ਉਸਨੇ ਉਸ ਤੋਂ ਬਾਅਦ ਅਜੀਤ ਸਿੰਘ ਨੂੰ ਨਹੀਂ ਦੇਖਿਆ, ਪ੍ਰਣ ਪੂਰਾ ਕੀਤਾ।
ਸਾਧਨ ਸਮੇਤ ਸਮੂਹ ਸਮਾਜਾ, ਤਿਆਗਿਓ ਆਏ ਤਾਂ ਕੇ ਕਾਜਾ।
ਮਾਤਾ ਜੀ ਦਾ ਜਿਹੜਾ ਪਹਿਲਾ ਘਰ ਸੀ ਉੱਥੇ ਜਿੰਨੀਆਂ ਵੀ ਚੀਜ਼ਾਂ ਸਨ ਸਾਰੀਆਂ ਨੂੰ ਛੱਡ ਕੇ ਮਾਤਾ ਜੀ ਆ ਗਏ ਸਨ। ਮਾਨੋ ਕਿ ਰਹੀਆਂ ਹੋਈਆਂ ਜਿੰਨੀਆਂ ਵੀ ਚੀਜ਼ਾਂ ਸਨ, ਜਿੰਨੇ ਵੀ ਪੈਸੇ ਸੀ ਉਹ ਅਜੀਤ ਸਿੰਘ ਦੇ ਕੰਮ ਆਏ।
ਇੱਕ ਆਜਦ ਕੋ ਨਿਕਟ ਆ ਨਾਏ, ਗੋਰ ਸਮ ਸੰਗਤ ਤੇ ਪਜਵਾਏ।
ਸਿਰਫ ਤੇ ਸਿਰਫ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਜਿਹੜੇ 6 ਹਥਿਆਰ ਸਨ ਜਿਨ੍ਹਾਂ ਨੂੰ ਮਾਤਾ ਜੀ ਰੋਜ਼ ਪੂਜਦੇ ਸਨ ਉਹਨਾਂ ਨੂੰ ਹੀ ਮੰਗਵਾਇਆ ਗਿਆ, ਬਾਕੀ ਕੋਈ ਵੀ ਚੀਜ਼ ਪਹਿਲੇ ਘਰ ਦੇ ਵਿੱਚੋਂ ਦੂਸਰੇ ਘਰ ਦੇ ਵਿੱਚ ਨਹੀਂ ਲਿਆਂਦੀ ਗਈ।
ਸਭ ਮੇ ਪਾਇਓ ਤਾਹੇ ਅਪਮਾਨ, ਆਛੇ ਸਿੰਘਣ ਸੋ ਨਹੀਂ ਮਾਨਾ।
ਹੁਣ ਅਜੀਤ ਸਿੰਘ ਦਾ ਸਾਰੀ ਹੀ ਸੰਗਤ ਦੇ ਵਿੱਚ ਵੱਡਾ ਅਪਮਾਨ ਹੋਇਆ, ਬੇਇੱਜ਼ਤੀ ਹੋਈ ਹੈ। ਕਹਿੰਦੇ ਜਿਹੜੇ ਚੰਗੇ ਸਿੰਘ ਨੇ ਉਹਨਾਂ ਨੇ ਤੇ ਫੇਰ ਉਸ ਤੋਂ ਬਾਅਦ ਅਜੀਤ ਸਿੰਘ ਨੂੰ ਮਿਲਣਾ ਹੀ ਬੰਦ ਕਰ ਦਿੱਤਾ। ਪਰ ਉਹ ਜਿਹੜੇ ਆਦਮੀ 50-60 ਉਹਦੇ ਨਾਲ ਰਹਿੰਦੇ ਸਨ, ਉਹਨਾਂ ਨੇ ਤੇ ਪੈਸੇ ਲੈਣੇ ਸੀ, ਉਹ ਕਿਵੇਂ ਛੱਡ ਸਕਦੇ ਸਨ। ਕਹਿੰਦੇ ਨੇ ਜਿਹੜੇ ਖਾਊ ਯਾਰ ਸਨ ਉਹਨਾਂ ਨੇ ਅਜੀਤ ਸਿੰਘ ਨੂੰ ਨਹੀਂ ਛੱਡਿਆ। ਚੰਗੇ ਸਿੱਖਾਂ ਨੇ ਉਸ ਦਿਨ ਤੋਂ ਤਿਆਗ ਦਿੱਤਾ ਜਿੱਦਣ ਦਾ ਮਾਤਾ ਜੀ ਨੇ ਤਿਆਗ ਕਰ ਦਿੱਤਾ। ਆਦ ਸੁਦਾ ਸਰ ਅਨਕ ਸਥਾਨਾ ਦੇ ਤਨ ਮਾਤ ਸਮੀਪ ਮਹਾਨਾ। ਹੁਣ ਜਿਹੜੀ ਗੁਰੂ ਘਰ ਦੀ ਅਗਰਾਹੀ ਆਉਂਦੀ ਸੀ ਉਹ ਤੇ ਆਉਂਦੀ ਸੀ ਮਾਤਾ ਸੁੰਦਰੀ ਜੀ ਦੇ ਕਾਰਨ, ਤੇ ਮਾਤਾ ਸੁੰਦਰੀ ਜੀ ਦਾ ਵੱਖਰਾ ਘਰ ਹੋ ਗਿਆ। ਹੁਣ ਜਿੰਨੀ ਵੀ ਅਗਰਾਹੀ ਆਉਂਦੀ ਹੈ ਉਹ ਮਾਤਾ ਸੁੰਦਰੀ ਦੇ ਕੋਲ ਆਉਂਦੀ ਹੈ, ਅਜੀਤ ਸਿੰਘ ਦੇ ਹੱਥ ਕੁਝ ਵੀ ਨਹੀਂ ਲੱਗਦਾ। ਖਰਚ ਕਹਾਂ ਤੇ ਬਹੁਰ ਚਲਾਵੇ, ਚਾਕਰ ਕਹਾਂ ਚਾਕਰੀ ਪਾਵੇ। ਹੁਣ ਅਜੀਤ ਸਿੰਘ ਦੇ ਤੇ ਖਰਚੇ ਬੜੇ ਵੱਡੇ ਸਨ, ਰੋਜ਼ ਦੇ ਰੋਜ਼ ਨਵੇਂ ਕੱਪੜੇ, ਨਵੇਂ ਸ਼ਸਤਰ, ਨਵੇਂ ਤੋਂ ਨਵਾਂ ਘੋੜਾ, ਇਸ ਤਰੀਕੇ ਦੇ ਨਾਲ ਮਾਨੋ ਕੇ ਵਧੇ ਹੋਏ ਜਿਹੜੇ ਖਰਚੇ ਸਨ ਉਹ ਅਜੀਤ ਸਿੰਘ ਕਿਸ ਤਰ੍ਹਾਂ ਪੂਰੇ ਕਰ ਸਕਦਾ ਸੀ। ਜਿਹੜੇ 50-60 ਉਸਨੇ ਚਾਕਰ ਨੌਕਰ ਰੱਖੇ ਸਨ ਉਹਨਾਂ ਨੂੰ ਤਨਖਾਹਾਂ ਕਿੱਥੋਂ ਪੂਰੀਆਂ ਕਰਨੀਆਂ ਸਨ। ਥੁਰਿਓ ਦਰਬ ਤੇ ਅਲਪ ਹੰਕਾਰਾ, ਗਈ ਮੰਨਤਾ ਮੋਹ ਵਿਚਾਰਾ। ਥੁੜ ਗਿਆ ਧਨ, ਜਿੰਨਾ ਕੁ ਜਮਾ ਸੀ ਉਹ ਖਤਮ ਹੋ ਗਿਆ, ਤੇ ਕਹਿੰਦੇ ਨੇ ਜਿਉਂ ਜਿਉਂ ਧਨ ਘਟਦਾ ਗਿਆ ਤਿਉਂ ਤਿਉਂ ਉਹਦਾ ਹੰਕਾਰ ਵੀ ਘਟਦਾ ਗਿਆ। ਗਈ ਮੰਨਤਾ ਮੋਹ ਵਿਚਾਰਾ, ਮਾਨੋ ਕੇ ਸੋਚ ਰਿਹਾ ਮੇਰਾ ਧਨ ਵੀ ਖਤਮ ਹੋ ਗਿਆ ਤੇ ਮੇਰੀ ਜਿਹੜੀ ਸੰਗਤ ਦੇ ਵਿੱਚ ਮਾਨਤਾ ਸੀ ਉਹ ਵੀ ਘਟ ਗਈ।
ਮਾਨਵ ਪਠੇ ਮਾਤ ਕੇ ਪਾਸ, ਅਨਕ ਪਾਂਤ ਠਾਨ ਤਿਆਰ ਦਾਸ।
ਹੁਣ ਜਦੋਂ ਸਾਰਾ ਕੁਝ ਖਤਮ ਹੋ ਗਿਆ ਉਸ ਵੇਲੇ ਕਹਿੰਦੇ ਨੇ ਰੋਜ਼ ਦੀ ਰੋਜ਼ ਇੱਕ ਆਦਮੀ ਨੂੰ ਮਾਤਾ ਜੀ ਦੇ ਕੋਲ ਭੇਜਦਾ ਤੇ ਅਰਦਾਸ ਕਰਦਾ, ਮਾਤਾ ਜੀ ਨੂੰ ਅਰਜ ਕਰਕੇ ਭੇਜਦਾ ਕਿ ਮੈਨੂੰ ਕਿਰਪਾ ਕਰਕੇ ਮਾਫ ਕਰ ਦੇਣ।
ਗਇਓ ਭੋਲ ਅਬ ਬਖਸ਼ੋ ਮੋਹੀ, ਨਾਮ ਤੁਮਾਰੋ ਜਹ ਕਹ ਹੋਹੀ।
ਦਾਸ ਦੇ ਹੱਥ ਸੁਨੇਹਾ ਕਰਦਾ ਕਿ ਮਾਤਾ ਜੀ ਨੂੰ ਜਾ ਕੇ ਅਰਜ ਕਰੋ ਕਿ ਮੈਂ ਭੁੱਲ ਗਿਆ, ਮੈਨੂੰ ਬਖਸ਼ ਲੋ, ਮੈਨੂੰ ਖਿਮਾ ਕਰ ਦਿਓ। ਹੇ ਮਾਤਾ ਜੀ, ਜੇਕਰ ਮੇਰਾ ਇਸ ਤਰ੍ਹਾਂ ਦਾ ਅਨਾਦਰ ਹੋਇਆ ਤੇ ਤੁਹਾਡਾ ਹੀ ਨਾਂ ਲੱਗੇਗਾ ਕਿ ਮਾਤਾ ਸੁੰਦਰੀ ਦਾ ਪੁੱਤਰ ਹੈ।
ਕਹਿ ਕਹਿ ਬਹੁ ਬਾਰ ਪਠਾਇਓ, ਜਨਨੀ ਪੁਨ ਸਨੇਹ ਹੋਏ ਆਇਓ।
ਕਵੀ ਜੀ ਲਿਖ ਰਹੇ ਨੇ ਬਾਰ ਬਾਰ ਰੋਜ਼ ਦੀ ਰੋਜ਼ ਆਪਣੇ ਦਾਸਾਂ ਨੂੰ ਕੱਲਦਾ ਰਿਹਾ। ਦਾਸ ਜਾ ਕੇ ਸੁਨੇਹਾ ਦਿੰਦੇ ਨੇ ਕਿ ਮਾਤਾ ਜੀ, ਅਜੀਤ ਸਿੰਘ ਬੜਾ ਦੁਖੀ ਹੈ, ਉਹ ਕਹਿੰਦਾ ਮੇਰੇ ਤੋਂ ਗਲਤੀ ਹੋ ਗਈ ਹੈ, ਮੈਨੂੰ ਮਾਫ਼ ਕਰ ਦਿਓ। ਤੇ ਕਵੀ ਜੀ ਲਿਖ ਰਹੇ ਨੇ ਜਦੋਂ ਇਸ ਤਰ੍ਹਾਂ ਬਾਰ ਬਾਰ ਉਹਦੀਆਂ ਅਰਜ਼ਾਂ ਆਈਆਂ, ਜਨਨੀ ਪੁਨ ਸਨੇਹ ਹੋਇਆ ਓ, ਮਾਤਾ ਸੁੰਦਰੀ ਦੇ ਹਿਰਦੇ ਦੇ ਵਿੱਚ ਫੇਰ ਤੋਂ ਮਾਨੋ ਕੇ ਮੋਹ ਜਾਗ ਪਿਆ, ਥੋੜਾ ਜਿਹਾ ਮੋਹ ਆ ਗਿਆ।
ਕਾਹੇ ਉਹ ਕਿਰਪਾ ਕਰੇ ਅਸ ਬਿਵਹਾਰੇ, ਆਏ ਤੇਰੇ ਹਮ ਬਾਹਰ ਦੁਆਰੇ।
ਥੋੜਾ ਜਿਹਾ ਮੋਹ ਜਾਗਿਆ ਮਾਤਾ ਜੀ ਦੇ ਹਿਰਦੇ ਦੇ ਵਿੱਚ, ਤੇ ਮਾਤਾ ਜੀ ਨੇ ਮਾਨੋ ਕੇ ਇਹ ਗੱਲ ਕਹਿ ਦਿੱਤੀ ਕਿ ਜੇਕਰ ਇਸ ਤਰ੍ਹਾਂ ਦੀ ਗੱਲ ਹੈ ਮੇਰੇ ਦਰਵਾਜੇ ਤੱਕ ਉਹ ਆ ਸਕਦਾ, ਅੰਦਰ ਨਹੀਂ ਆਵੇਗਾ, ਮੇਰੇ ਮੱਥੇ ਨਹੀਂ ਲੱਗੇਗਾ, ਦਰਵਾਜੇ ਵਿੱਚ ਬਹਿ ਕੇ ਜੋ ਮੰਗੇਗਾ ਮੈਂ ਉਹਨੂੰ ਦੇ ਦਿਆਂਗੀ।
ਜੋ ਕੁਛ ਜਾਚੈ ਤਹ ਕਹਿ ਪਾਵੈ, ਅੰਤਰ ਨਹੀਂ ਮੋਹ ਟਿਗਾਵੈ।
ਜਾ ਕੇ ਅਜੀਤ ਸਿੰਘ ਨੂੰ ਕਹੋ ਕਿ ਮੇਰੇ ਦਰਵਾਜੇ ਦੇ ਸਾਹਮਣੇ ਆੜ ਕੇ ਬੈਠ ਜਾਵੇ, ਜੋ ਮੰਗੇਗਾ ਮੈਂ ਉਹਨੂੰ ਦੇ ਦਿਆਂਗੀ, ਪਰ ਘਰ ਦੇ ਅੰਦਰ ਉਹ ਪ੍ਰਵੇਸ਼ ਨਹੀਂ ਕਰ ਸਕਦਾ।
ਇਮ ਜਬ ਹੁਕਮ ਮਾਤ ਕਹਿ ਦਇਓ, ਤਬ ਅਜੀਤ ਸਿੰਘ ਆਵਤ ਪਇਓ।
ਜਦੋਂ ਇਸ ਤਰੀਕੇ ਦੇ ਨਾਲ ਮਾਤਾ ਸੁੰਦਰੀ ਜੀ ਨੇ ਹੁਕਮ ਦਿੱਤਾ ਕਿ ਘਰ ਦੇ ਬਾਹਰ ਤੱਕ ਅਜੀਤ ਸਿੰਘ ਆ ਸਕਦਾ ਹੈ, ਇਸ ਗੱਲ ਨੂੰ ਸੁਣ ਕੇ ਅਜੀਤ ਸਿੰਘ ਖੁਸ਼ ਹੋਇਆ ਤੇ ਦਰਵਾਜੇ ਦੇ ਬਾਹਰ ਆਣ ਕੇ ਬਹਿ ਗਿਆ।
ਪੌਰ ਠੌਰ ਬੰਦੈ ਥਿਰ ਰਹਿ, ਬਾਂਛਤ ਹੋਏ ਬਿਨਾਂ ਜੁਤ ਕਹਿ।
ਹੁਣ ਕਵੀ ਜੀ ਲਿਖਦੇ ਨੇ ਰੋਜ਼ ਦਾ ਕੰਮ ਹੈ, ਰੋਜ਼ ਹੀ ਆਣ ਕੇ ਦਰਵਾਜੇ ਦੇ ਕੋਲ ਬੈਠ ਜਾਂਦਾ, ਜੋ ਕੁਝ ਮੰਗਦਾ ਅੰਦਰ ਸੁਨੇਹਾ ਭੇਜਿਆ ਜਾਂਦਾ ਤੇ ਜੋ ਵੀ ਉਹਨੂੰ ਚੀਜ਼ ਲੋੜੀਂਦੀ ਹੈ, ਪੈਸਾ, ਕੱਪੜਾ, ਧਨ, ਦੌਲਤ, ਮਾਤਾ ਜੀ ਉਸ ਨੂੰ ਦਰਵਾਜੇ ਦੇ ਵਿੱਚ ਹੀ ਭੇਜ ਦਿੰਦੇ ਨੇ।
ਇਮ ਦਿਨ ਪ੍ਰਤੀਕਾਰ ਜਨੇ ਬਹੰਤਾ, ਨਮੋ ਕਰੇ ਨਿਜ ਸਦਨ ਬਸੰਤਾ।
ਇਸ ਤਰੀਕੇ ਦੇ ਨਾਲ ਦਿਨ ਪ੍ਰਤੀ ਜਿਹੜਾ ਕਾਰਜ ਹੈ ਉਹ ਅਜੀਤ ਸਿੰਘ ਦਾ ਸੌਰ ਹੈ। ਨਮਸਕਾਰ ਕਰਦਾ ਹੈ ਜਾ ਕੇ ਦਰਵਾਜੇ ਦੇ ਉੱਤੇ ਤੇ ਕਹਿੰਦੇ ਨੇ ਫੇਰ ਧਨ ਦੌਲਤ ਲੈ ਕੇ ਜੋ ਚਾਹੀਦਾ ਆਪਣੇ ਘਰ ਵਾਪਸ ਚਲਿਆ ਜਾਂਦਾ।
ਆਵਣ ਲੱਗਿਓ ਨੇਮ ਤੇ ਨੀਤ ਬੰਦਾ ਪੌਰ ਠੌਰ ਕਰ ਪ੍ਰੀਤ।
ਨੇਮ ਦੇ ਨਾਲ ਪੱਕੇ ਪ੍ਰਣ ਦੇ ਨਾਲ ਰੋਜ਼ ਹੀ ਅਜੀਤ ਸਿੰਘ ਮਾਤਾ ਜੀ ਦੇ ਦਰਵਾਜੇ ਦੇ ਵਿਚ ਆਣ ਕੇ ਬੈਠਦਾ, ਉਥੋਂ ਹੀ ਵੰਦਨਾ ਕਰਦਾ, ਮਾਨੋ ਕਿ ਆਪਣੀ ਪ੍ਰੀਤ ਮਾਤਾ ਜੀ ਦੇ ਨਾਲ ਜਨਾਉਂਦਾ।
ਸਾਠ ਸੌਰ ਅਰੂੜੈ ਸੰਗ ਗਮਨੈ ਫਾਂਦ ਤੇ ਚਪਲ ਤੁਰੰਗ।
60 ਘੋੜ ਸਵਾਰ ਰੋਜ਼ ਦੀ ਰੋਜ਼ ਜਿੱਥੇ ਵੀ ਅਜੀਤ ਸਿੰਘ ਜਾਂਦਾ ਉਹਦੇ ਨਾਲ ਹੀ ਰਹਿੰਦੇ ਨੇ, ਮਾਨੋ ਕਿ ਘੋੜਿਆਂ ਨੂੰ ਕਦਾਉਂਦੇ ਹੋਏ ਆਉਂਦੇ ਨੇ, ਕਦਾਉਂਦਿਆਂ ਹੋਇਆ ਹੀ ਜਾਂਦੇ ਨੇ।
ਮਗ ਮੈਂ ਹੋ ਤੋ ਬੇਨਵਾ ਡੇਰਾ ਆਵਤ ਜਬ ਅਜੀਤ ਸਿੰਘ ਹੇਰਾ।
ਹੁਣ ਕਵੀ ਜੀ ਲਿਖ ਰਹੇ ਨੇ ਕਿ ਅਜੀਤ ਸਿੰਘ ਦੇ ਘਰ ਦੇ ਵਿਚ ਤੇ ਮਾਤਾ ਜੀ ਦੇ ਘਰ ਦੇ ਵਿਚ ਜਿਹੜਾ ਫਾਸਲਾ ਸੀ, ਉਸ ਰਸਤੇ ਦੇ ਵਿਚ ਇੱਕ ਫਕੀਰ ਬੇਨਵੇ ਦਾ ਡੇਰਾ ਸੀ ਤੇ ਕਹਿੰਦੇ ਨੇ ਆਉਂਦਿਆਂ ਜਾਂਦਿਆਂ ਉਹ ਅਜੀਤ ਸਿੰਘ ਨੂੰ ਦੇਖਦਾ ਸੀ।
ਉੱਚੇ ਬੋਲਤ ਜਾਚਤ ਪਾਇਓ ਏਕ ਰਜਤ ਪਣ ਦੈਬੋ ਕਯੋ।
ਇੱਕ ਦਿਨ ਉਸ ਬੇਨਵੇ ਨੇ ਉੱਚੀ ਪੁਕਾਰ ਦੇ ਨਾਲ ਅਜੀਤ ਸਿੰਘ ਨੂੰ ਆਖਿਆ ਕਿ ਮੈਨੂੰ 1 ਰੁਪਇਆ ਦਾਨ ਦਿਓ।
ਇਹ ਮਹੀਰੀਤ ਕਈ ਦਿਨ ਲੀਨ ਜਾਚੇ ਤੇ ਅਜੀਤ ਸਿੰਘ ਦੀਨ।
ਕਿਉਂਕਿ ਰੋਜ਼ ਉਸੇ ਰਸਤੇ ਥਾਣੀ ਲੰਘ ਕੇ ਮਾਤਾ ਸੁੰਦਰੀ ਜੀ ਦੇ ਦਰਵਾਜੇ ਤੇ ਜਾ ਕੇ ਬੈਠਦਾ ਸੀ, ਰੋਜ਼ ਹੀ ਆਉਂਦਾ ਸੀ। ਰਸਤੇ ਦੇ ਵਿੱਚ ਬੇਨਵੇ ਫਕੀਰ ਦਾ ਡੇਰਾ ਸੀ, ਉਹਨੇ ਇੱਕ ਦਿਨ ਆਖਿਆ ਮੈਨੂੰ 1 ਰੁਪਇਆ ਚਾਹੀਦਾ, ਅਜੀਤ ਸਿੰਘ ਨੇ ਦੇ ਦਿੱਤਾ। ਦੂਸਰੇ ਦਿਨ ਉਹਨੇ ਫੇਰ ਆਖਿਆ ਮੈਨੂੰ ਰੁਪਇਆ ਚਾਹੀਦਾ, ਉਹਨੇ ਫੇਰ ਦੇ ਦਿੱਤਾ। ਮਾਨੋ ਕਿ ਰੋਜ਼ ਦੀ ਰੋਜ਼ ਉਹ 1 ਰੁਪਇਏ ਦੀ ਮੰਗ ਕਰਦਾ ਤੇ ਰੋਜ਼ ਦੀ ਰੋਜ਼ ਇਹ ਅਜੀਤ ਸਿੰਘ ਉਹਨੂੰ 1 ਰੁਪਇਆ ਦੇ ਜਾਂਦਾ।
ਇਮਹੀ ਕੇਤਕ ਦਿਓਸ ਬਤੀਤੇ ਆਵਤ ਜਾਤ ਤਿਸੀ ਮਗ ਨੀਤੇ।
ਕਵੀ ਜੀ ਕਹਿੰਦੇ ਨੇ ਇਸੇ ਤਰ੍ਹਾਂ ਕਾਫੀ ਦਿਨ ਬਤੀਤ ਹੋ ਗਏ, ਆਉਂਦਾ ਵੀ ਉਸੇ ਰਸਤੇ ਥਾਣੀ ਅਜੀਤ ਸਿੰਘ ਤੇ ਜਾਂਦਾ ਵੀ ਰਸਤੇ ਥਾਣੀ ਆ ਤੇ ਉਹਨੂੰ 1 ਰੁਪਇਆ ਦੇ ਜਾਂਦਾ।
ਇੱਕ ਦਿਨ ਜਾਚ ਬੇਨਵੇ ਤੈਸੇ ਦਏ ਅਜੀਤ ਸਿੰਘ ਜੁਗ ਪੈਸੇ।
ਕਹਿੰਦੇ ਨੇ ਇੱਕ ਦਿਨ ਕੀ ਹੋਇਆ ਕਿ ਮਾਤਾ ਸੁੰਦਰੀ ਜੀ ਦੇ ਕੋਲ ਜਾ ਰਿਹਾ ਸੀ ਅਜੀਤ ਸਿੰਘ, ਉਹਨੇ ਪੈਸਿਆਂ ਦੀ ਮੰਗ ਕੀਤੀ ਤੇ ਅਜੀਤ ਸਿੰਘ ਨੇ 1 ਰੁਪਈਏ ਦੀ ਜਗ੍ਹਾ 2 ਪੈਸੇ ਸੁੱਟ ਦਿੱਤੇ।
ਲਏ ਨਹੀਂ ਤਿੰਨ ਦਬੇ ਬਗਾਈ ਚਲਿਓ ਸੰਗ ਹਵੈ ਕੇ ਪਛਵਾਈ।
ਜਿਹੜਾ ਰੁਪਇਆ ਦਿੰਦਾ ਸੀ ਉਹ ਤੇ ਲੈ ਲੈਂਦਾ ਸੀ ਬੇਨਵਾ, ਪਰ ਜਦੋਂ ਅੱਜ 2 ਪੈਸੇ ਦਿੱਤੇ ਤੇ ਉਹਨੇ ਪ੍ਰਵਾਨ ਨਹੀਂ ਕੀਤੇ, ਵਗਾ ਕੇ ਦੂਰ ਮਾਰੇ ਤੇ ਅਜੀਤ ਸਿੰਘ ਦੇ ਪਿੱਛੇ ਹੀ ਪਿੱਛੇ ਚੱਲ ਪਿਆ ਕਿ ਮੈਨੂੰ 1 ਰੁਪਇਆ ਚਾਹੀਦਾ। ਇਸ ਤਰ੍ਹਾਂ ਕਹਿ ਰਿਹਾ,
ਮਾਤ ਪੌਰ ਪਰ ਬੈਠੇ ਜਾਏ ਤਹ ਪੀ ਜਾਚਤ ਰਹੇ ਅਲਾਏ।
ਮਾਤਾ ਜੀ ਦੇ ਦਰਵਾਜੇ ਤੇ ਜਾ ਕੇ ਅਜੀਤ ਸਿੰਘ ਜੀ ਬਹਿ ਗਏ ਨੇ, ਪਰ ਕਹਿੰਦੇ ਨੇ ਉਹ ਬੇਨਵਾ ਪਿੱਛੇ ਹੀ ਆ ਗਿਆ ਤੇ ਕਹਿੰਦਾ ਮੈਨੂੰ 1 ਰੁਪਇਆ ਚਾਹੀਦਾ, ਉੱਥੇ ਬੈਠਿਆਂ ਵੀ ਉਹ ਮੰਗੀ ਗਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਕੱਲ ਨੂੰ ਅੱਗੇ ਪ੍ਰਸੰਗ ਨੂੰ ਅਰਜ ਕੀਤਾ ਜਾਵੇਗਾ ਕਿ ਕਿਸ ਤਰੀਕੇ ਦੇ ਨਾਲ ਬੇਨਵੇ ਤੋਂ ਇੰਨਾ ਜ਼ਿਆਦਾ ਖਿੱਚ ਜਾਵੇਗਾ ਕਿ ਆਖਿਰਕਾਰ ਉਸ ਨੂੰ ਮਾਰ ਦੇਵੇਗਾ। ਸੋ ਕੱਲ ਨੂੰ ਜਿਸ ਤਰ੍ਹਾਂ ਕਵੀ ਜੀ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਲੈ ਜਾ ਚੁੱਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ
नानक दीज नाम दान राखो ही है परोय याही कुल ते प्रगट होय ताही कुल को नाम पुन द्वादस गुरिंद को मेरी है प्रणाम।